ਲੋਕ ਪ੍ਰਗਟਾਓ ਨਾ ਕਰਨ ਕਿਉਂਕਿ ਮੱਧ ਸ਼ਰਾਬ ਨੂੰ ਕਹਿੰਦੇ ਨੇ। ਇਸ ਮੱਧ ਪੀਤੇ ਨਾਨਕਾ ਬਹੁਤੇ ਖੱਟੀ ਹੈ ਬਿਕਾਰ ਬਿਹਾਗੜੇ ਕੀ ਵਾਰ ਮਹੱਲਾ ਪਹਿਲਾ। ਪਰ ਛੰਦ ਹੈ ਮੱਧ ਭਾਰ ਹਾਂ ਮੱਧ ਭਾਰ ਛੰਦ ਇੱਕ ਛੰਦ ਦਾ ਨਾਮ ਹੈ। ਚਾਰ ਚਰਨ ਪ੍ਰਤੀ ਚਰਨ ਇੱਕ ਯਗਨ ਆਵੇਗਾ ਇਸ ਛੰਦ ਦੇ ਅੰਦਰ। ਚਾਰ ਚਰਨ ਪ੍ਰਤੀ ਚਰਨ ਤੋਂ ਬਾਅਦ ਫਿਰ ਇੱਕ ਯਗਨ ਆਵੇਗਾ, ਫਿਰ ਚਾਰ ਚਰਨ ਪ੍ਰਤੀ ਚਰਨ ਤੋਂ ਬਾਅਦ ਫਿਰ ਇੱਕ ਯਗਨ ਆਵੇਗਾ। ਐਸੀ ਇਸ ਦੀ ਰੀਤੀ ਹੈ ਕਿਉਂਕਿ ਹਰ ਚੀਜ਼ ਦਾ ਆਪਣਾ ਆਪਣਾ ਤਰੀਕਾ ਹੈ, ਆਪਣਾ ਆਪਣਾ ਢੰਗ ਹੈ। ਪ੍ਰਸਾਦ ਹੇ ਅਕਾਲ ਪੁਰਖ ਵਾਹਿਗੁਰੂ ਤੇਰੀ ਕਿਰਪਾਲਤਾ ਦੁਆਰਾ ਮੈਂ ਇਸ ਮੱਧ ਭਾਰ ਛੰਦ ਦਾ ਵਰਣਨ ਕਰਦਾ ਹਾਂ।
ਗੁਣ ਗਾਨ ਉਦਾਰ,
ਗੁਣ ਗਾਨ ਉਦਾਰ ਸੰਸਾਰ ਦੇ ਅੰਦਰ ਉਦਾਰ ਲੋਕ ਬਹੁਤ ਘੱਟ ਮਿਲਦੇ ਨੇ, ਉਦਾਰ ਲੋਕ ਥੋੜੇ ਮਿਲਦੇ ਨੇ। ਦੁਨੀਆਂ ਦੇ ਅੰਦਰ ਸ਼ੂਮ ਲੋਕ ਜ਼ਿਆਦਾ ਮਿਲਦੇ ਨੇ। ਹੋਰ ਤਾਂ ਹੋਰ ਅਸੀਂ ਆਪਣੇ ਕਿਤਨੇ ਕੁ ਸਵਾਸ ਵਾਹਿਗੁਰੂ ਵਾਲੇ ਪਾਸੇ ਖਰਚ ਕਰਦੇ ਹਾਂ। ਅਸੀਂ ਤੇ ਸੇਵਾ ਵੱਲੋਂ ਵੀ ਸ਼ੂਮ ਆ ਤੇ ਸਿਮਰਨ ਵੱਲੋਂ ਵੀ ਸ਼ੂਮ ਆ। ਸੇਵਾ ਕਰਨ ਵੇਲੇ ਵੀ ਕੰਜੂਸੀ ਕਰੀਦੀ ਏ ਤੇ ਸਿਮਰਨ ਕਰਨ ਵੇਲੇ ਵੀ ਸ਼ੂਮਤਾ ਦਾ ਪ੍ਰਗਟਾਓ ਕਰੀਦਾ। ਵਰਨਾ ਗੁਰੂ ਜੀ ਨੇ ਹੁਕਮ ਕੀਤਾ ਕਿ ਸਿੱਖ ਨੇ ਸਿਰਫ ਆਪਣੀ ਕਿਰਤ ਕਮਾਈ ਪੈਸਿਆਂ ਵਿਚੋਂ ਹੀ ਦਸਵੰਧ ਨਹੀਂ ਕੱਢਣਾ, ਆਪਣੀ ਉਮਰ ਵਿਚੋਂ ਵੀ ਦਸਵੰਧ ਕੱਢਣਾ। 2.5 ਘੰਟੇ ਦਾ ਸਮਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿਚ ਬਤੀਤ ਕਰਨ ਦਾ ਮਨੁੱਖ ਨੂੰ ਹੁਕਮ ਹੈ, ਪਰ ਕਈ ਵਾਰੀ ਤੇ 2.5 ਮਿੰਟ ਵੀ ਨਹੀਂ ਨਿਕਲਦੇ, 2.5 ਮਿੰਟ ਵੀ ਮੁਸ਼ਕਲ ਹੋ ਜਾਂਦਾ। ਤੋ ਅਕਾਲ ਪੁਰਖ ਵਾਹਿਗੁਰੂ ਜੋ ਹੈ ਗੁਣ ਗਨ ਉਦਾਰ, ਗਨ ਕਹਿੰਦੇ ਨੇ ਸਾਰੇ ਮਹਾਂਪੁਰਸ਼ਾਂ ਦਾ ਸੰਕੇਤ ਕਰ ਸੀ ਸਮੂਹ। ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਗੁਣਾਂ ਦਾ ਸਮੂਹ, ਗੁਣਾਂ ਦਾ ਉਦਾਰ ਦਾਤਾ ਹੈ, ਅਜਿਹਾ ਦਾਤਾ ਕਿ ਜੋ ਸੋਚ ਕੇ ਨਹੀਂ ਦਿੰਦਾ, ਵਿਚਾਰ ਕੇ ਨਹੀਂ ਦਿੰਦਾ, ਕਿਸੇ ਨਾਲ ਰਾਏ ਕਰਕੇ ਨਹੀਂ ਦਿੰਦਾ, ਸਲਾਹ ਕਰਕੇ ਨਹੀਂ ਦਿੰਦਾ। ਤਾਈਓ ਤੇ ਉਹਨੇ ਹੁਕਮ ਕੀਤਾ ਸੀ ਐ ਮਨੁੱਖ ਜਦੋਂ ਕਿਤੇ ਧਰਮ ਦਾ ਕਰਮ ਕਰਨ ਲੱਗੇ ਤੇ ਫਿਰ ਦੇਰ ਨਾ ਕਰੀ, ਪਰ ਜਦੋਂ ਕਿਤੇ ਚਿਹਰੇ ਤੋਂ ਬੁਰਿਆਈ ਹੋਣ ਲੱਗੇ ਫਿਰ ਦੇਰ ਕਰੀ। ਕਿਉਂਕਿ ਕਿਤੇ ਦੇਰ ਕਰਦੇ ਆ ਤੇਰੇ ਅੰਦਰੋਂ ਪ੍ਰੇਰਨਾ ਮਿਲ ਜਾਵੇ ਕਿ ਇਹ ਕੰਮ ਮੁਨਾਸਿਬ ਨਹੀਂ ਹੈ, ਇਹ ਕੰਮ ਠੀਕ ਨਹੀਂ ਹੈ। ਇਸ ਵਾਸਤੇ ਕਹਿੰਦੇ ਨੇ ਨਹਿ ਬਿਲੰਬ ਧਰਮੰ ਬਿਲੰਬ ਪਾਪੰ ਦਰੜੰਤ ਨਾਮੰ ਤਜੰਤ ਲੋਭੰ ਸਰਨ ਸੰਤੰ ਕਿਲਬਿਖ ਨਾਸੰ ਪ੍ਰਾਪਤੰ ਧਰਮ ਲਖਿਅਨ ਨਾਨਕ ਜੇ ਸੋ ਪ੍ਰਸੰਨ ਮਾਧਵੈ। ਸਲੋਕ ਸੰਸਕ੍ਰਿਤੀ ਮਹੱਲਾ ਪੰਜਵਾਂ। ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਹੀ ਗੁਣਾਂ ਦਾ ਦਾਤਾ ਹੈ, ਉਹਨੇ ਕੋਈ ਵੀ ਗੁਣ ਲੁਕਾ ਕੇ ਨਹੀਂ ਰੱਖਿਆ, ਉਹਨੇ ਕੋਈ ਗੁਣ ਮਨੁੱਖ ਤੋਂ ਛੁਪਾ ਕੇ ਨਹੀਂ ਰੱਖਿਆ। ਪਰ ਉਹਦੇ ਪਾਸੋਂ ਕੋਈ ਗੁਣ ਪ੍ਰਾਪਤ ਕਰਨ ਲਈ ਦਾਮਨ ਤੇ ਫੈਲਾਵੇ, ਚੋਲੀ ਤੇ ਅੱਡੇ। ਜਦੋਂ ਕੋਈ ਸੁਲਤਾਨਪੁਰ ਦੇ ਹੱਟ ਤੇ ਆਪਣਾ ਕੱਪੜਾ ਵਿਛਾ ਦਿੰਦਾ ਸੀ, ਉਹ ਪਾਈ ਜਾਂਦੇ ਸਨ, ਪਾਈ ਜਾਂਦੇ ਸਨ, ਪਾਈ ਜਾਂਦੇ ਸਨ। ਤੇ ਕਹਿੰਦੇ ਨੇ ਜਦੋਂ ਝੋਲੀਆਂ ਭਰ ਜਾਂਦੀਆਂ ਸਨ, ਲੈਣ ਵਾਲੇ ਫਿਰ ਆਪ ਪੰਡ ਬੰਨਣ ਲੱਗ ਪੈਂਦੇ ਸਨ, ਉਹ ਦੇਈ ਹੀ ਜਾਂਦੇ ਸਨ। ਫਿਰ ਸਿਰਫ ਦੁਨੀਆਂ ਦੀਆਂ ਦਾਤਾਂ ਹੀ ਨਹੀਂ, ਇਲਾਹੀ ਦਾਤਾਂ ਵੀ ਉਹਨਾਂ ਨੇ ਇਸੇ ਪ੍ਰਕਾਰ ਹੀ ਵੰਡੀਆਂ, ਬਖਸ਼ਾਂ ਹੀ ਬਖਸ਼ਾਂ ਕੀ ਕਰੀ ਗਏ। ਕਿਉਂਕਿ ਉਦਾਰ ਗੁਣ ਗਨ ਉਦਾਰ, ਉਹ ਬਹੁਤ ਸਾਰੇ ਗੁਣਾਂ ਦੇ ਉਦਾਰ ਦਾਤੇ ਨੇ, ਸਖੀ ਨੇ ਔਰ ਸਖਾਵਤ ਕਰਨ ਵਾਲੇ ਨੇ, ਦਾਨ ਦੇਣ ਵਾਲੇ ਨੇ ਜੀ।
ਮਹਿਮਾ ਅਪਾਰ,
ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਅਪਾਰ, ਮਹਿਮਾ ਵਡਿਆਈ ਅਪਾਰ ਬੇਅੰਤ ਹੈ, ਉਹਦੀ ਮਹਿਮਾ ਬੇਅੰਤ ਹੈ, ਉਹਦੀਆਂ ਸਿਫਤਾਂ ਬੇਅੰਤ, ਕਹਿਣ ਨਾਲ ਵੀ ਬੇਅੰਤ ਤੇ ਸੁਣਨ ਤੋਂ ਵੀ ਬੇਅੰਤ। ਨਾ ਕਹੀਆਂ ਜਾਂਦੀਆਂ ਨੇ ਨਾ ਸੁਣੀਆਂ ਜਾਂਦੀਆਂ ਨੇ। ਇਸ ਲਈ ਹਜ਼ੂਰ ਫਰਮਾਉਂਦੇ ਨੇ ਅੰਤ ਨਾ ਸਿਫਤੀ ਕਹਿਣ ਨਾ ਅੰਤ ਜਪ ਸਾਹਿਬ, ਉਹਦੀਆਂ ਸਿਫਤਾਂ ਬੇਅੰਤ ਨੇ, ਉਹਦੀ ਮਹਿਮਾ ਅਪਾਰ ਬੇਅੰਤ ਹੈ। ਅਖਰੀ ਅਰਥ ਅਪਾਰ ਦਾ ਬੇਅੰਤ, ਉਹਦੀ ਮਹਿਮਾ ਬੇਅੰਤ ਹੈ, ਉਸਦੀ ਮਹਿਮਾ ਦਾ ਕੋਈ ਕਿਨਾਰਾ ਨਹੀਂ, ਕੋਈ ਅੰਦਾਜ਼ਾ ਨਹੀਂ, ਕੋਈ ਹਿਸਾਬ ਨਹੀਂ।
ਆਸਨ ਅਭੰਗ,
ਉਸ ਅਕਾਲ ਪੁਰਖ ਵਾਹਿਗੁਰੂ ਦਾ ਆਸਨ। ਆਮ ਤੌਰ ਤੇ ਸਾਧੂ ਸਮਾਜ ਵਿਚ ਆਸਨ ਕਹਿੰਦੇ ਨੇ ਜਿੱਥੇ ਆਰਾਮ ਕਰੀਦਾ, ਜਿੱਥੇ ਟਿਕਾਓ ਕਰੀਦਾ, ਕਮਰਾ ਤੇ ਖਾਸ ਤੌਰ ਤੇ ਮੰਜਾ। ਆਸਨ ਲੱਗ ਗਏ ਨੇ ਕਿ ਨਹੀਂ ਲੱਗ ਗਏ? ਮਹਾਂਪੁਰਸ਼ਾਰ ਆਉਣ ਵਾਲੇ ਨੂੰ ਪੁੱਛਦੇ ਸਨ ਆਸਨ ਲੱਗ ਗਿਆ ਕਿ ਨਹੀਂ ਲੱਗਿਆ। ਇਹਨਾਂ ਖਿਆਲ ਹੁੰਦਾ ਸੀ ਆਉਣ ਜਾਣ ਵਾਲੀਆਂ ਸੰਗਤਾਂ ਦਾ, ਇਹਨਾਂ ਖਿਆਲ ਨਾਲ ਪਿਆਰ ਨਾਲ ਉਹ ਸਤਿਕਾਰ ਕਰਦੇ ਸਨ। ਪਿਆਲਾ ਖੋ ਸ੍ਰੀ ਵਾਹਿ ਬੇਨਤੀ ਕਰ ਰਿਹਾ ਸਨ। ਸਾਧੂ ਸਮਾਜ ਵਿਚ ਇਕ ਵੱਖਰਾ ਜਿਹਾ ਕੱਪੜਾ ਵਿਛਾ ਕੇ ਬੈਠਣ ਦਾ ਜਿਹੜਾ ਰਿਵਾਜ ਹੈ ਉਹਨੂੰ ਵੀ ਕਹਿੰਦੇ ਨੇ ਆਸਨ। ਤੇ ਸਿੱਧ ਗੋਸ਼ਤ ਵਿਚ ਆਇਆ ਕਿ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਧਾਂ ਤੇ ਪਾਸ ਆਏ ਤਾਂ ਉਹ ਆਪਣੇ ਆਪਣੇ ਆਸਨ ਲਗਾ ਕੇ ਬਹਿ ਗਏ। ਸਿੱਧ ਸਭਾ ਕਰ ਆਸਨ ਬੈਠੇ ਸੰਤ ਸਭਾ ਜੈਕਾਰੋ, ਲਫ਼ਜ਼ ਉਹ ਹੋਏ ਨੇ ਸਾਰੇ ਸਿੱਧ। ਸਿੱਧ ਸਭਾ ਕਰ ਆਸਨ ਬੈਠੇ ਪਰ ਸੰਤ ਸਭਾ ਜੈਕਾਰੋ, ਇਸ ਆ ਗਏ ਰਹਿ ਰਾਸ ਹਮਾਰੀ ਸਾਚਾ ਅਪਰ ਅਪਾਰੋ। ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਤ। ਪਰ ਇੱਥੇ ਨਾ ਤਾਂ ਉਹ ਮੰਜੇ ਦਾ ਮਤਲਬ ਹੈ, ਨਾ ਵੱਖਰੇ ਛੋਟੇ ਜੇ ਕੱਪੜੇ ਦਾ ਮਤਲਬ ਹੈ। ਆਸਨ ਅਭੰਗ, ਉਸ ਅਕਾਲ ਪੁਰਖ ਵਾਹਿਗੁਰੂ ਦਾ ਜੋ ਸਿੰਘਾਸਨ ਹੈ ਉਹ ਅਭੰਗ ਨਾਸ਼ ਤੋਂ ਰਹਿ, ਉਹਦੇ ਸਿੰਘਾਸਨ ਤੇ ਜਿੱਥੇ ਉਹ ਸ਼ਿਸ਼ੋਭਤ ਹੁੰਦਾ, ਜਿੱਥੇ ਉਹ ਬੈਠਦਾ, ਉਹ ਵਿਘਨਾਂ ਤੋਂ ਰਹਿਤ ਹੈ। ਉਸ ਨੂੰ ਕੋਈ ਉਲਟ ਨਹੀਂ ਸਕਦਾ, ਉਹਨੂੰ ਕੋਈ ਪਲਟ ਨਹੀਂ ਸਕਦਾ। ਤਾਹੀਓ ਤੇ ਬੈਰਾਗੀ ਮਾਧੋ ਦਾਸ, ਜਿਹੜਾ ਵੀ ਉਹਦੇ ਪਲੰਘ ਤੇ ਆ ਕੇ ਬਹਿ ਜਾਵੇ, ਜਿਹੜਾ ਉਹਦੇ ਆਸਨ ਤੇ ਟਿਕ ਜਾਵੇ, ਉਹਦੇ ਉੱਪਰ ਪਲੰਘ ਮੂਧਾ ਮਾਰ ਦੇਵੇ, ਦੂਰ ਬੈਠਾ ਆਪਣੀ ਸ਼ਕਤੀ ਦੇ ਨਾਲ ਉਹਦਾ ਪਲੰਘ ਮੂਧਾ ਕਰ ਦਿੰਦਾ, ਬੈਠਣ ਵਾਲਾ ਵਿਅਕਤੀ ਮੰਜੇ ਦੇ ਨੀਚੇ ਖਾਟ ਉੱਪਰ ਔਰ ਬੈਠਣ ਵਾਲਾ ਨੀਚੇ। ਪਰ ਜਦੋਂ ਉਹ ਦਸ਼ਮੇਸ਼ ਪਿਤਾ ਜੀ ਦੇ ਰੂਪ ਜਾ ਕੇ ਬੈਠਾ, ਉਹਦਾ ਆਸਨ ਡੋਲ ਲੱਗਾ ਰਿਹਾ। ਤੇ ਫਿਰ ਮਾਧੋ ਦਾਸ ਬੜੇ ਮੰਤਰ ਪੜੇ, ਬੜੇ ਯੰਤਰ ਪੜੇ, ਪਰ ਉਹ ਅਡੋਲਤਾ ਨਾਲ ਬੈਠੇ ਰਹੇ, ਉਹਦਾ ਆਸਨ ਅਡੋਲਤਾ ਨਾਲ ਟਿਕਿਆ ਰਿਹਾ। ਅਖੀਰ ਮਾਧੋ ਦਾਸ ਨੇ ਕਦਮਾਂ ਤੇ ਸਿਰ ਰੱਖ ਦਿੱਤਾ ਤੇ ਸਰਕਾਰ ਨੇ ਪੁੱਛਿਆ ਤੂੰ ਕੌਣ ਏ? ਅਖੇ ਜੀ ਬੰਦਾ। ਤੇ ਹਜ਼ੂਰ ਕਹਿਣ ਲੱਗੇ ਫਿਰ ਬੰਦਿਆਂ ਵਾਲੇ ਕੰਮ ਵੀ ਕਰਿਆ ਕਰ, ਜੇ ਤੇਰਾ ਨਾਮ ਬੰਦਾ ਬੰਦਿਆਂ ਵਾਲੇ ਕੰਮ ਕਰਿਆ ਕਰ, ਇਹ ਤੇ ਬੰਦਿਆਂ ਦੇ ਕੰਮ ਨਹੀਂ ਕਿ ਜੇ ਕੋਈ ਤੇਰੇ ਟਿਕਾਣੇ ਤੇ ਆਵੇ ਤੇ ਤੂੰ ਉਹਦੀ ਇੱਜ਼ਤ ਕਰਨ ਦੀ ਬਜਾਏ ਬੇਇੱਜ਼ਤੀ ਕਰੇ। ਚੱਲ ਆਖੋ ਸ੍ਰੀ ਵਾਹ। ਕੁਝ ਸਮੇਂ ਤੋਂ ਸਾਡੀਆਂ ਧਾਰਮਿਕ ਸੰਸਥਾਵਾਂ ਵਿਚ ਇਹ ਇਕ ਪ੍ਰਵਿਰਤੀ ਸ਼ੁਰੂ ਹੋਈ ਏ ਜੋ ਅੱਛੀ ਨਹੀਂ, ਅਜੇ ਵੀ ਚੱਲ ਰਹੀ ਏ। ਚੱਲ ਆਖੋ ਸ੍ਰੀ ਵਾਹ। ਕਿਸੇ ਵੀ ਵਿਅਕਤੀ ਨਾਲ ਕਿਸੇ ਵਿਅਕਤੀ ਦੇ ਮਤ ਭੇਦ ਹੋਣੇ ਇਹ ਤੇ ਕੁਦਰਤੀ ਸੁਭਾਵ ਹੈ। ਕਿਸੇ ਸ਼ਖਸੀਅਤ ਨਾਲ ਕਿਸੇ ਗੱਲੋਂ ਇਖਤਲਾਫ਼ ਹੋ ਜਾਣਾ ਇਹ ਕੋਈ ਵੱਡੀ ਗੱਲ ਨਹੀਂ। ਪਰ ਜਦੋਂ ਵੀ ਕਿਸੇ ਨੂੰ ਰੁਖਸਤ ਕਰੀਏ, ਵਿਦਾ ਕਰੀਏ, ਤਹਿਜ਼ੀਬ ਸਤਿਕਾਰ ਨਾਲ ਵਿਦਾ ਕਰੀਏ। ਪਰ ਅਮੂਮਨ ਸਾਡੀਆਂ ਬਹੁਤੀਆਂ ਸੰਸਥਾਵਾਂ ਧਾਰਮਿਕ ਲੋਕਾਂ ਨੂੰ ਜਦੋਂ ਵੀ ਵਿਦਾਇਗੀ ਦਿੰਦੀਆਂ ਨੇ ਅੱਛੇ ਤਰੀਕੇ ਨਾਲ ਨਹੀਂ, ਚੱਲਣਾ ਖੋ ਸ੍ਰੀ ਵਾਹ, ਸਨਮਾਨ ਦੇ ਨਾਲ ਨਹੀਂ, ਇੱਜ਼ਤ ਦੇ ਨਾਲ ਨਹੀਂ, ਬਲਕਿ ਕੋਸ਼ਿਸ਼ ਹੁੰਦੀ ਹੈ ਬਦਨਾਮ ਕੀਤਾ ਜਾਵੇ। ਅਸੀਂ ਕਈ ਵਾਰੀ ਇਹ ਨਹੀਂ ਸੋਚਦੇ ਲੋਕ ਕੀ ਕਹਿਣਗੇ, ਸਾਡੇ ਗ੍ਰੰਥੀ ਇਹੋ ਜਿਹੇ ਨੇ, ਸਾਡੇ ਰਾਗੀ ਇਹੋ ਜਿਹੇ ਨੇ, ਸਾਡੇ ਕਥਾਕਾਰ ਇਹੋ ਜਿਹੇ ਨੇ। ਚੱਲਣਾ ਖੋ ਸ੍ਰੀ ਵਾਹ। ਤੋ ਬੇਨਤੀ ਕਰ ਰਿਹਾ ਮਾਧੋ ਦਾਸ ਇਹੋ ਕੁਝ ਹੀ ਕਰਦਾ ਸੀ। ਹਰ ਆਉਣ ਵਾਲੇ ਨੂੰ, ਹਰ ਜਾਣ ਵਾਲੇ ਨੂੰ ਉਹ ਅਪਮਾਨ ਤਰੀਕੇ ਨਾਲ ਬੇਪਤ ਕਰਨ ਦੀ ਕੋਸ਼ਿਸ਼ ਕਰਦਾ ਸੀ। ਹਜ਼ੂਰ ਨੇ ਕਿਹਾ ਬੰਦਿਆਂ ਵਾਲੇ ਕੰਮ ਕਰਿਆ ਕਰ, ਕੋਈ ਜਦੋਂ ਤੇਰੇ ਪਾਸ ਆਵੇ ਉਹਨੂੰ ਸਨਮਾਨ ਦੇ ਨਾਲ ਪੇਸ਼ ਆਇਆ ਕਰ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਸਿਰਫ ਬੰਦਾ ਹੀ ਨਹੀਂ ਬਣਾਇਆ, ਬੰਦਾ ਸਿੰਘ ਤੇ ਨਾਲ ਬਹਾਦਰ। ਪਿਆਲਾ ਖੋ। ਜਦੋਂ ਕੋਈ ਸਿੰਘ ਸੱਜ ਜਾਂਦਾ ਹੈ ਬਹਾਦਰ ਤੇ ਉਹ ਆਪੇ ਹੀ ਹੋ ਜਾਂਦਾ ਹੈ। ਸਿੰਘ ਬਣ ਗਿਆ ਤਾਂ ਬਹਾਦਰ, ਕਿਉਂਕਿ ਦੁਨੀਆਂ ਵਿਚ ਸਭ ਤੋਂ ਬਹਾਦਰ ਵਿਅਕਤੀ ਦਾ ਨਾਮ ਹੀ ਸਿੰਘ ਹੈ। ਹਰ ਮਨੁੱਖ ਤੇ ਸਿੰਘ ਬਣ ਹੀ ਨਹੀਂ ਸਕਦਾ, ਕਿਉਂਕਿ ਸਿਰ ਕਟਵਾਉਣਾ ਬਹੁਤ ਔਖਾ ਹੈ। ਤੇ ਸਿੰਘ ਬਣਦਾ ਉਹ ਹੈ ਜਿਹੜਾ ਆਪਣਾ ਸਿਰ ਪਹਿਲਾਂ ਗੁਰੂ ਨੂੰ ਅਰਪਣ ਕਰ ਦੇਵੇ। ਇਸ ਲਈ ਹਜ਼ੂਰ ਕਹਿਣ ਲੱਗੇ, ਤੈਨੂੰ ਬੰਦਾ ਤੇ ਬੰਦੇ ਤੋਂ ਸਿੰਘ ਬਹਾਦਰ ਸਿੰਘ ਬਣਾ ਦਿੱਤਾ, ਔਰ ਜੋ ਕੁਝ ਬੰਦਾ ਸਿੰਘ ਬਹਾਦਰ ਜੀ ਨੇ ਕੀਤਾ ਉਹ ਸਾਡੇ ਇਤਿਹਾਸ ਵਿਚ ਨਹੀਂ ਹਿੰਦੁਸਤਾਨ ਦੇ ਇਤਿਹਾਸ ਵਿਚ ਇਕ ਮਹਾਨ ਸਥਾਨ ਪ੍ਰਾਪਤ ਕਰ ਚੁੱਕਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦਾ ਆਸਨ ਸਿੰਘਾਸਨ, ਉਹਦਾ ਟਿਕਾਣਾ ਨਾਸ਼ ਤੋਂ ਰਹਿਤ ਹੈ। ਉਹਦਾ ਸਿੰਘਾਸਨ ਕਦੇ ਨਾਸ਼ ਨਹੀਂ ਹੁੰਦਾ, ਕਦੇ ਉਹਦੇ ਵਿਚ ਵਿਘਨ ਨਹੀਂ ਪੈਂਦਾ। ਉਹਦਾ ਆਸਨ ਸਿੰਘਾਸਨ ਕਦੇ ਡਗਮਗਾਉਂਦਾ ਨਹੀਂ।
ਉਪਮਾ ਅਨੰਗ,
ਉਹ ਅਕਾਲ ਪੁਰਖ ਵਾਹਿ ਉਪਮਾ ਅਨੰਗ, ਉਹਦੀ ਉਪਮਾ ਜਿਹੜੀ ਏ ਉਹ ਅਨੰਗ। ਆਮ ਤੌਰ ਤੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਅਗਵਾਈ ਕਰਨ ਵਾਲਾ ਇਨ੍ਹਾਂ ਚੌਹਾਂ ਦੀ ਜਿਹੜਾ ਪੰਜਵਾਂ ਏ ਸਿਰਦਾਰ ਕਾਮ, ਉਹਨੂੰ ਅਨੰਗ ਕਹਿੰਦੇ ਨੇ। ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਉਪਮਾ ਏ ਉਹ ਅਨੰਗ ਬਹੁਤ ਹੀ ਸੁੰਦਰ ਹੈ, ਕਿਉਂਕਿ ਉਹਦਾ ਅੰਗ ਕੋਈ ਨਹੀਂ ਪਿਆਲਾ ਥੋ ਸ੍ਰੀ ਵਾਹ। ਇਹਦੇ ਤੇ ਇਸ ਦੇਵ ਦੇ ਇਸ ਸ਼ਕਤੀ ਦੇ ਵੀ ਅਗਾਂਹ ਸ਼ੂਰਬੀਰ ਨੇ। ਦਸਮ ਗ੍ਰੰਥ ਜੀ ਨੂੰ ਜੇ ਪੜ੍ਹੀਏ ਤੇ ਬਹੁਤ ਕੁਝ ਮਿਲਦਾ, ਅਸੀਂ ਇਸ ਨੂੰ ਵਿਚਾਰਨ ਦਾ ਯਤਨ ਨਹੀਂ ਕਰਦੇ। ਜਿੱਥੇ ਦਸ਼ਮੇਸ਼ ਪਿਤਾ ਜੀ ਨੇ ਮਸ਼ਿੰਦਰ ਨਾਥ ਦੀ ਕਥਾ ਦਾ ਵਰਣਨ ਕੀਤਾ, ਉਹਦੇ ਵਿਚ ਕਾਮਦੇਵ ਕ੍ਰੋਧ ਲੋਭ ਮੋਹ ਅਹੰਕਾਰ ਇਨ੍ਹਾਂ ਸ਼ਕਤੀਆਂ ਦੀ ਵੱਖ ਵੱਖ ਤਰੀਕੇ ਦੀ ਫੌਜ ਹੈ, ਔਰ ਉਹ ਆਪਣੀ ਆਪਣੀ ਸ਼ਕਤੀ ਦਾ ਪ੍ਰਗਟਾਓ ਕਰਦੇ ਨੇ, ਦੁਨੀਆਂ ਨੂੰ ਜਿੱਤਦੇ ਨੇ, ਆਪਣੇ ਬਲ ਦਾ ਪ੍ਰਗਟਾਓ ਕਰਦੇ ਨੇ। ਤੇ ਦਸ਼ਮੇਸ਼ ਪਿਤਾ ਜੀ ਨੇ ਇਹ ਸ਼ਬਦ ਵੀ ਕਹੇ ਨੇ, ਸੁਨ ਰਾਜ ਰਾਜਨ ਹੰਸ ਪਾਪੂਮ ਕੇ ਅਵਤੰਸ, ਤੋ ਜੀਤ ਏ ਸਭ ਰਾਏ ਪਰ ਸੋ ਨਾ ਜੀਤਾ ਜਾਏ, ਪਾਰਸਨਾਥ ਅਵਤਾਰ ਪਿਆਲਾ ਖੋ ਸ੍ਰੀ ਵਾਹਿ ਦਸਮ ਗ੍ਰੰਥ। ਹਾਂ, ਅਨੰਦ ਤੋਂ ਮਤਲਬ ਹੈ ਕਾਮ, ਕਾਮ ਤੋਂ ਭਾਵ ਹੈ ਬਹੁਤ ਸੁੰਦਰ। ਇਸੇ ਲਈ ਤੇ ਗੁਰੂ ਜੀ ਨੇ ਕਿਹਾ ਸੀ ਸੁੰਦਰਤਾ ਦਾ ਤੇ ਬੁਰਿਆਈਆਂ ਦਾ ਤੁਲਕ ਹੈ, ਰੂਪ ਹੈ ਕਾਮ ਹੈ ਦੋਸਤੀ। ਮਲਾਰਕੀ ਵਾਰ ਮਹੱਲਾ ਪਹਿਲਾ, ਰੂਪ ਤੇ ਵਿਕਾਰਾਂ ਦੀ ਸਾਂਝ ਹੈ, ਮਿੱਤਰਤਾ ਹੈ, ਔਰ ਇਹ ਆਪਣੇ ਆਪ ਹੀ ਸ਼ੁਰੂ ਹੋ ਜਾਂਦੀ ਹੈ ਜ਼ਿਆਦਾ ਇਸ ਪਾਸੇ ਨਾ ਜਾਂਦਿਆਂ ਹੋਇਆ। ਸੁੰਦਰ ਉਹ ਅਕਾਲ ਪੁਰਖ ਵਾਹਿਗੁਰੂ ਮਹਾਨ ਸੁੰਦਰ ਹੈ, ਉਸ ਜੈਸਾ ਸੁੰਦਰ ਕੋਈ ਹੋ ਹੀ ਨਹੀਂ ਸਕਦਾ। ਅਤ ਪ੍ਰੀਤਮ ਮਨ ਮੋਹਨਾ ਕਟ ਸੋਹਨਾ ਪ੍ਰਾਣ ਅਧਾਰਾ ਰਾਮ, ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰਿਆ ਪਾਰਾ ਰਾਮ। ਵਿਹਾਗੜਾ ਚੰਤ ਮਹੱਲਾ ਪੰਜਵਾਂ। ਉਸ ਸੁੰਦਰ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਜੋ ਉਪਮਾ ਹੈ ਉਹ ਸੁੰਦਰ ਤੋਂ ਸੁੰਦਰ ਹੈ, ਔਰ ਕਿਉਂਕਿ ਉਹ ਅੰਗਾਂ ਤੋਂ ਸ਼ਰੀਰ ਦੇ ਚਿੰਨ੍ਹਾਂ ਤੋਂ ਰਹਿਤ ਹੈ।
ਅਨੁਭਵ ਪ੍ਰਕਾਸ਼,
ਅਨੁਭਵ ਪ੍ਰਕਾਸ਼, ਆਪਣੇ ਆਪ ਤੋਂ ਉਹ ਪ੍ਰਕਾਸ਼ਵਾਨ ਹੈ। ਅਨੁਭਵ ਪ੍ਰਕਾਸ਼, ਅਨੁਭਵ ਪ੍ਰਕਾਸ਼, ਆਪਣੇ ਆਪ ਤੋਂ ਉਹ ਪ੍ਰਕਾਸ਼ਵਾਨ ਹੈ। ਮਹਾਂਪੁਰਸ਼ਾਂ ਦਾ ਸ਼ਬਦ ਸੀ ਪਰਤੇ ਪ੍ਰਕਾਸ਼, ਜਿਹੜਾ ਪਰਾਇਆਂ ਤੋਂ ਪ੍ਰਕਾਸ਼ਿਆ ਜਾਵੇ। ਇਧਰ ਤੇ ਲਾਈਟ ਜਾਂਦੀ ਨਹੀਂ, ਪਰ ਸਾਡੇ ਮੁਲਕ ਵਿਚ ਜੇ ਕਿਤੇ ਰਾਤ ਨੂੰ ਲਾਈਟ ਚਲੀ ਜਾਵੇ ਤੇ ਭਾਵੇਂ ਟਿਊਬ ਦੇ ਸਾਹਮਣੇ ਖਲੋ ਕੇ ਹੱਥ ਵੀ ਜੋੜੋ ਵੀ ਸਵੇਰੇ ਇਮਤਿਹਾਨ ਹੈ ਤੂੰ ਆ ਜਾ, ਪਰ ਉਹ ਕਹੇਗੀ ਨਹੀਂ, ਦਿਨ ਚੜੇ ਚੱਲਣਾ ਸ੍ਰੀ। ਤੋ ਇਹ ਪਰਤੇ ਪ੍ਰਕਾਸ਼ ਵਾਲੀਆਂ ਚੀਜ਼ਾਂ ਨੇ। ਦੀਵਾ ਪਰਤੇ ਪ੍ਰਕਾਸ਼ ਹੈ, ਸੂਰਜ ਪਰਤੇ ਪ੍ਰਕਾਸ਼ ਹੈ, ਕਿਉਂਕਿ ਪਰਾਇਆਂ ਤੋਂ ਪ੍ਰਕਾਸ਼ੇ ਜਾਂਦੇ ਨੇ। ਉਹ ਅਕਾਲ ਪੁਰਖ ਵਾਹਿਗੁਰੂ ਅਨੁਭਵ ਪ੍ਰਕਾਸ਼, ਆਪਣੇ ਆਪ ਤੋਂ ਪ੍ਰਕਾਸ਼ ਸਰੂਪ ਹੈ, ਆਪਣੇ ਆਪ ਤੋਂ ਪ੍ਰਕਾਸ਼ ਰਿਹਾ, ਉਹਨੂੰ ਕੋਈ ਪਿੱਛੋਂ ਆ ਕੇ ਰੋਸ਼ਨ ਕਰਨ ਵਾਲਾ ਨਹੀਂ ਹੈ।
ਨਿਸ ਦਿਨ ਅਨਾਸ,
ਨਿਸ ਦਿਨ ਅਨਾਸ, ਉਹ ਅਕਾਲ ਪੁਰਖ ਵਾਹਿਗੁਰੂ, ਕਿਉਂਕਿ ਹਰਨਾਕਸ਼ ਨੇ ਕੁਝ ਵਰ ਮੰਗੇ ਸਨ ਤੇ ਉਹ ਵਾਰ ਉਹਨਾਂ ਵਰਾਂ ਵਿਚੋਂ ਇਹ ਵੀ ਸੀ ਕਿ ਨਾ ਮੈਂ ਦਿਨ ਨੂੰ ਮਰਾਂ, ਨਾ ਮੈਂ ਰਾਤ ਨੂੰ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਮੈਨੂੰ ਆ ਜੇ ਜਿਤਨੀ ਰਚਨਾ ਹੈ ਇਹਦੇ ਵਿਚੋਂ ਕੋਈ ਮਾਰ ਨਾ ਸਕੇ। ਇਹਨੇ ਵਰਾਂ ਵਾਲਾ ਮਨੁੱਖ ਵੀ ਮਰ ਗਿਆ, ਇਹਨੇ ਵਰਾਂ ਵਾਲਾ ਇਹਨੀ ਸ਼ਕਤੀ ਵਾਲਾ ਵੀ ਮਨੁੱਖ ਇਸ ਦੁਨੀਆਂ ਤੋਂ ਤੁਰ ਗਿਆ। ਇੱਥੇ ਕਹਿ ਰਹੇ ਨੇ ਨਿਸ ਦਿਨ ਅਨਾਸ, ਰਾਤ ਤੇ ਦਿਨ ਤਮਾਮ ਮਨੁੱਖਤਾ ਨੂੰ ਨਾਸ਼ ਕਰੀ ਜਾਂਦੇ ਨੇ। ਦਿਨ ਤੇ ਰਾਤ ਇਹ ਦੋ ਗਜ ਨੇ ਜੋ ਮਨੁੱਖ ਦੀ ਉਮਰ ਦੇ ਕੱਪੜੇ ਨੂੰ ਮਿਣੀ ਜਾਂਦੇ ਨੇ। ਜਦੋਂ ਕੱਪੜਾ ਮਿਣਿਆ ਜਾਂਦਾ ਤੇ ਕੱਪੜਾ ਮਿਣ ਵਾਲਾ ਫਿਰ ਕੈਂਚੀ ਮਾਰ ਕੇ ਕੱਟ ਦਿੰਦਾ। ਇਸੇ ਹੀ ਤਰ੍ਹਾਂ ਰਾਤ ਦੇ ਦਿਨ ਦੋ ਗਜ ਬਣ ਕੇ ਮਨੁੱਖ ਦੀ ਉਮਰ ਦੀ ਮਿਣਤੀ ਕਰਦੇ ਨੇ ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਜੀਵ ਦੀ ਉਮਰ ਦੇ ਤਾਈ ਨਾਸ਼ ਕਰ ਦਿੰਦਾ, ਕੱਟ ਦਿੰਦਾ। ਪਰ ਉਹ ਅਕਾਲ ਪੁਰਖ ਵਾਹਿਗੁਰੂ ਰਾਤ ਤੇ ਦਿਨ ਤੋਂ ਦੇ ਨਾਸ਼ ਕਰਨ ਤੋਂ ਆ ਰਹਿਤ ਹੈ। ਨਿਸ ਦਿਨ ਅਨਾਸ, ਨਾਸ਼ ਤੋਂ ਰਹਿਤ ਹੈ। ਰਾਤ ਤੇ ਦਿਨ ਦੁਆਰਾ ਉਹ ਨਾਸ਼ ਕਰਨ ਤੋਂ ਰਹਿਤ ਹੈ, ਕਿਉਂਕਿ ਉਹਦੀ ਉਮਰ ਗਿਣਤੀ ਵਾਲੀ ਨਹੀਂ, ਮਿਣਤੀ ਵਾਲੀ ਨਹੀਂ, ਜਿਸ ਨੂੰ ਰਾਤ ਤੇ ਦਿਨ ਮਿਣ ਸਕਣ।
ਆ ਜਾਨ ਬਾਹੋ,
ਉਹ ਅਕਾਲ ਪੁਰਖ ਵਾਹਿਗੁਰੂ ਆ ਜਾਨ ਬਾਹੋ। ਜਾਨੂ ਕਹਿੰਦੇ ਨੇ ਗੋਡੇ, ਸੰਸਕ੍ਰਿਤ ਦਾ ਲਫ਼ਜ਼ ਮਾਰ ਕੇ ਜਾਨੂ ਕਹਿੰਦੇ ਨੇ ਗੋਡੇ, ਜਿਸ ਦੀਆਂ ਬਾਹੋ ਬਾਹਾਂ ਗੋਡਿਆਂ ਤੱਕ ਆ ਜਾਣ, ਯਾਨੀ ਲੰਬੇਰੀਆਂ ਹੋਣ, ਸਿੱਧਾ ਖਲੋ ਕੇ ਜਿਸ ਦੀਆਂ ਬਾਹਾਂ ਗੋਡਿਆਂ ਤੱਕ ਆ ਜਾਣ, ਇਹਨੀਆਂ ਲੰਬੀਆਂ ਬਾਹਾਂ ਹੋਣ, ਉਹਨੂੰ ਕਹਿੰਦੇ ਨੇ ਆ ਜਾਣ ਬਾਹੋ। ਉਹ ਅਕਾਲ ਪੁਰਖ ਵਾਹਿਗੁਰੂ ਹੀ ਆ ਜਾਣ ਬਾਹੋ, ਗੋਡਿਆਂ ਤੱਕ ਲੰਬੇਰੀਆਂ ਬਾਹਾਂ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਹੈ। ਭਾਵ ਉਹ ਭਾਰੀ ਭੁਜਾਂ ਵਾਲਾ ਹੈ, ਉਹਦੇ ਹੱਥਾਂ ਵਿਚ ਉਹਦੀਆਂ ਬਾਹਾਂ ਵਿਚ ਬਹੁਤ ਵੱਡਾ ਬਲ ਹੈ। ਤਾਈਓ ਤੇ ਉਹਦੇ ਸਾਹਮਣੇ ਵੱਡੇ ਵੱਡੇ ਰਾਕਸ਼ਸ, ਵੱਡੇ ਵੱਡੇ ਬਲਵਾਨ ਸਿਰ ਝੁਕਾ ਜਾਂਦੇ ਰਹੇ, ਹਥਿਆਰ ਸੁੱਟ ਦਿੰਦੇ ਰਹੇ। ਦਸ਼ਮੇਸ਼ ਪਿਤਾ ਜੀ ਖੁਦ ਕਹਿੰਦੇ ਨੇ, ਸਿੰਧ ਬਿਖੈ ਜੇ ਨਾ ਬੂਢੇ ਨੇ ਸਾਚਰ, ਪਾਵਕ ਬਾਣ ਬਹਿ ਨਾ ਜਲੈਂਗੇ। ਕਹਿੰਦੇ ਨੇ ਉਹ ਦੈਂਤ ਜਿਹੜੇ ਗਹਿਰੇ ਸਮੁੰਦਰ ਵਿਚ ਵੀ ਡੁੱਬਦੇ ਨਹੀਂ ਸਨ, ਏਡੇ ਲੰਬੇ, ਏਡੇ ਭਰਕਮ, ਪਹਾੜਾਂ ਨਾਲੋਂ ਵੀ ਭਾਰੀ, ਉਹ ਵੱਡੇ ਵੱਡੇ ਦੈਂਤ ਜਿਹੜੇ ਅਸਮਾਨ ਤੱਕ ਛੂਹਦੇ ਸਨ। ਪਰ ਹਜ਼ੂਰ ਖੁਦ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਨੇ, ਉਹ ਏਡੇ ਵੱਡੇ ਲੋਕ ਜਿਹੜੇ ਧਰਤੀ ਤੇ ਅਸਮਾਨ ਵਿਚ ਮਿਉਂਦੇ ਨਹੀਂ ਸਨ, ਸਮਾਉਂਦੇ ਨਹੀਂ ਸਨ। ਜਿਵੇਂ ਇਸ ਅਸਥਾਨ ਦੀ ਇਹ ਛੱਤ ਹੈ, ਇਸ ਦੇ ਹਿਸਾਬ ਤੋਂ ਜੇ 2-4 ਫੁੱਟ ਉੱਚੀ ਕੋਈ ਚੀਜ਼ ਅਸੀਂ ਖੜੀ ਕਰਾਂਗੇ, ਖੜੀ ਨਹੀਂ ਹੋ ਸਕੇਗੀ। ਇਸ ਤਰ੍ਹਾਂ ਉਹਨੂੰ ਕਵਾਂਗੇ ਇਸ ਛੱਤ ਦੇ ਨੀਚੇ ਇਹ ਚੀਜ਼ ਸਮਾਉਂਦੀ ਨਹੀਂ, ਮਿਉਂਦੀ ਨਹੀਂ। ਇਸੇ ਤਰ੍ਹਾਂ ਐਡੇ ਐਡੇ ਬਲੀ ਲੋਕ ਜੋ ਅਸਮਾਨ ਨਾ ਮਾਮਨੀ, ਤਿੰਨ ਨੱਕ ਨੱਥਾਂ ਪਾਏ, ਜੇ ਮਨ ਜਾਣੇ ਸੂਲੀਆ ਕਾਹੇ ਮਿੱਠਾ ਖਾਏ। ਸੋਰਠ ਮਹੱਲਾ ਪਹਿਲਾ, ਪਹਿਲਾ ਸ਼ਬਦ। ਜਿਹੜੇ ਅਸਮਾਨ ਤੇ ਧਰਤੀ ਦੇ ਦਰਮਿਆਨ ਸਮਾਉਂਦੇ ਨਹੀਂ ਸਨ, ਏਡੇ ਏਡੇ ਵੱਡੇ ਰਾਕਸ਼, ਸਿੰਧ ਬਿਖੈ ਜਿਨ੍ਹਾਂ ਬੂਢੇ ਨੇ ਸਾਚਰ, ਪਾਵਕ ਬਾਣ ਬਹਿ ਨਾ ਚਲੇਂਗੇ। ਪਰ ਕਹਿੰਦੇ ਨੇ ਵਾਹਿਗੁਰੂ ਦੀਆਂ ਬਾਹਾਂ ਦੇ ਬਲ ਦੇ ਸਾਹਮਣੇ ਉਹਨਾਂ ਦੀਆਂ ਬਾਹਾਂ ਕੁਝ ਨਾ ਕਰ ਸਕੀਆਂ, ਉਹਨਾਂ ਦੀਆਂ ਬਾਹਾਂ ਦਾ ਬਲ ਖਤਮ ਹੋ ਗਿਆ। ਕਹਿੰਦੇ ਨੇ ਜਿਵੇਂ ਅਨੇਕਾਂ ਮਦ ਤੇ ਕੀਟਪ 5000 ਸਾਲ ਲੜਦੇ ਰਹੇ, ਸਾਲ ਪਏ 3-5 ਹਜ਼ਾਰ, ਦੋਹੋਂ ਲੜਤੇ ਨਾ ਬਾਹਾਂ ਚਲੀ ਹੈ, ਧਾਰ ਉਰੂ ਪਰ ਚੱਕਰ ਸੋਂ ਕਾਟ ਕੇ, ਜੋਤ ਲੈ ਆਪਣੇ ਅੰਗ ਮਲੀ ਹੈ। ਚੰਡੀ ਚਰਿੱਤਰ ਪਿਆਲਾ ਖੋ ਸ੍ਰੀ ਵਾਹਿਗੁਰੂ ਦਸਮ ਗ੍ਰੰਥ। ਜਿਹੜੇ 5000 ਸਾਲ ਵਾਹਿਗੁਰੂ ਦੇ ਨਾਲ ਯੁੱਧ ਕਰਦੇ ਰਹੇ, ਲੜਾਈ ਕਰਦੇ ਰਹੇ, ਤੇ ਕਹਿੰਦੇ ਨੇ ਅਖੀਰ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਨੂੰ ਇੰਜ ਗਰਦਨ ਤੋਂ ਪਕੜ ਲਿਆ ਜਿਵੇਂ ਕੋਈ ਮੁਰਗਾ ਕੱਟਣ ਵਾਲਾ ਮੁਰਗੇ ਨੂੰ ਗਰਦਨ ਤੋਂ ਪਕੜ ਲੈਂਦਾ, ਔਰ ਆਪਣੇ ਗੋਡੇ ਦੇ ਉੱਪਰ ਰੱਖ ਕੇ, ਆਪਣੇ ਫੱਟ ਦੇ ਉੱਪਰ ਰੱਖ ਕੇ, ਧਾਰ ਉਰੂ ਪਰ ਚੱਕਰ ਸੋਂ ਕਾਟ ਕੇ, ਜੋਤ ਲੈ ਆਪਣੇ ਅੰਗ ਮਲੀ ਹੈ, ਆਪਣੇ ਗੋਡੇ ਤੇ ਰੱਖ ਕੇ ਇੱਕ ਹੱਥ ਨਾਲ ਪਕੜ ਕੇ, ਏਡੀਆਂ ਬਲਵਾਨ ਬਾਹਾਂ ਵਾਲਿਆਂ ਨੂੰ ਦੂਸਰੇ ਹੱਥੇ ਨਾਲ ਆਪਣੇ ਚੱਕਰ ਦੇ ਨਾਲ ਦੋ ਦੋ ਟੁਕੜੇ ਕਰ ਦਿੱਤੇ। ਪਿਆਲਾ ਖੋ ਸ੍ਰੀ ਵਾਹਿਗੁਰੂ। ਇਸ ਲਈ ਆ ਜਾਣ ਬਾਹੋ, ਉਹ ਲੰਬੀਆਂ ਬਾਹਾਂ ਵਾਲਾ, ਗੋਡਿਆਂ ਤੋਂ ਵੀ ਨੀਚੇ ਤੱਕ ਲੰਬੇਰੀਆਂ ਬਾਹਾਂ ਵਾਲਾ, ਬਲਵਾਨ ਬਾਹਾਂ ਵਾਲਾ ਹੈ ਮੇਰਾ ਅਕਾਲ ਪੁਰਖ ਵਾਹਿਗੁਰੂ।
ਸਾਹਾਨ ਸਾਹੋ,
ਉਹ ਸਾਹਾਨ ਸਾਹੋ, ਕੁਬੇਰ ਵਰਗੇ ਸ਼ਾਹੂਕਾਰਾਂ ਦਾ ਵੀ ਉਹ ਵੱਡਾ ਸ਼ਾਹੂਕਾਰ ਹੈ। ਉਹ ਦੁਨੀਆਂ ਦੇ ਸ਼ਾਹ ਕੱਖ ਦੇ ਨਹੀਂ ਰਹਿ ਜਾਂਦੇ ਜਦੋਂ ਉਸ ਸ਼ਾਹ ਦੀ ਨਜ਼ਰ ਬਦਲ ਜਾਂਦੀ ਏ। ਦਿੱਲੀ ਦੇ ਵਿਚ ਰਹਿਣ ਵਾਲਾ ਗੰਗੂ ਸ਼ਾਹ, ਪਿਆਲਾ ਖੋ ਸ੍ਰੀ ਗੰਗੂ ਸ਼ਾਹ, ਦਿੱਲੀ ਦੇ ਰਹਿਣ ਵਾਲਾ ਬੜਾ ਵੱਡਾ ਕਾਰੋਬਾਰੀ ਬਣ ਗਿਆ, ਜਦੋਂ ਗੁਰੂ ਅਮਰਦਾਸ ਜੀ ਨੇ ਕਿਰਪਾਲਤਾ ਕਰ ਦਿੱਤੀ ਸੀ ਇਹ ਭਿਖਾਰੀ ਮੰਗਣ ਵਾਲਾ ਬੜਾ ਗਰੀਬ ਆਦਮੀ ਪਰ ਗੁਰੂ ਅਮਰਦਾਸ ਜੀ ਦੀ ਸ਼ਰਨ ਵਿਚ ਗਿਆ ਤੇ ਹਜ਼ੂਰ ਨੇ ਬਖਸ਼ਿਆ ਕਰ ਦਿੱਤੀਆਂ ਨਾਲੇ ਸਿੱਖੀ ਦੇ ਪ੍ਰਚਾਰ ਦੀ ਮੰਜੀ ਵੀ ਬਖਸ਼ਿਸ਼ ਕੀਤੀ ਨਾਲੇ ਕਾਰੋਬਾਰ ਵੀ ਬਖਸ਼ਿਸ਼ ਕਰ ਦਿੱਤਾ ਪਿਆ ਲੱਖੋ ਸ੍ਰੀ ਵਾਹਿਗੁਰੂ ਬੰਬਈ ਵਿਚ ਇਕ ਬੜੇ ਸਾਦਕ ਸਿੱਖ ਸਨ ਸਤਿਕਾਰ ਨਾਲ ਉਨ੍ਹਾਂ ਨੂੰ ਭਾਈ ਜੈਮਲ ਸਿੰਘ ਜੀ ਕਹਿੰਦੇ ਸਨ ਕੋਈ ਗੁਣੀ ਜਾਵੇ ਕੋਈ ਸਾਧੂ ਜਾਵੇ ਸੇਵਾ ਕਰਦੇ ਸਨ ਬੜਾ ਵੱਡਾ ਕਾਰੋਬਾਰ ਕਰੋੜਾਂ ਦਾ ਹਿਸਾਬ ਕਿਤਾਬ ਪਰ ਨਿਤਨੇਮ ਰੋਜ਼ਾਨਾ ਗੁਰੂ ਕੀ ਸੰਗਤ ਵਿਚ ਦੋਨਾਂ ਵਕਤ ਜੁੜਨਾ ਕਾਰੋਬਾਰ ਵੀ ਗੁਰੂ ਨੇ ਬਖਸ਼ਿਆ ਤੇ ਨਾਲ ਸਿੱਖੀ ਦੀ ਬਖਸ਼ਿਸ਼ ਵੀ ਕੀਤੀ ਸੇਵਾ ਦੀ ਭਾਵਨਾ ਵੀ ਬਖਸ਼ਿਸ਼ ਕੀਤੀ ਦੋਨਾਂ ਪੱਖ ਨਾਲ ਨਾਲ ਚੱਲਦੇ ਰਹੇ ਹੁਣ ਤੱਕ ਚੱਲਦੇ ਰਹੇ ਪਿਆਰ ਲੱਖੋ ਸ੍ਰੀ ਅਗਾਂਹ ਵੀ ਚੱਲੇ ਜਾਂਦੇ ਰਹੇ ਤੋ ਇਉਂ ਗੁਰੂ ਅਮਰਦਾਸ ਜੀ ਨੇ ਗੰਗੂ ਸ਼ਾਹ ਨੂੰ ਕਾਰੋਬਾਰ ਵੀ ਬਖਸ਼ਿਆ ਨਾਲੇ ਸਿੱਖੀ ਦੇ ਪ੍ਰਚਾਰ ਦੀ ਸੇਵਾ ਵੀ ਬਖਸ਼ਿਸ਼ ਕੀਤੀ ਇਕ ਗਰੀਬ ਸਿੱਖ ਦਿੱਲੀ ਤੋਂ ਗੁਰੂ ਅਮਰਦਾਸ ਜੀ ਦੀ ਸ਼ਰਨ ਗਿਆ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਬੜਾ ਗਰੀਬ ਹਾਂ ਆਪਨੇ ਜੋ ਬੇਟੀ ਬਖਸ਼ੀ ਸੀ ਉਹ ਹੁਣ ਆਨੰਦ ਕਾਰਜ ਦੇ ਯੋਗ ਹੋਈਏ ਸ਼ਰਨ ਚ ਆਇਆ ਹਾਂ ਆਪ ਕਿਰਪਾ ਕਰਕੇ ਬੱਚੀ ਦਾ ਆਨੰਦ ਕਾਰਜ ਕਰ ਦਿਓ ਹਜ਼ੂਰ ਕਹਿਣ ਲੱਗੇ ਇਹ ਤੇ ਸਭ ਕੁਝ ਗੁਰੂ ਤੈ ਕਰਤਾਰ ਕਰਨਗੇ ਤੂੰ ਦਿੱਲੀ ਰਹਿਣਾ ਤੇ ਜਾ ਉਥੇ ਸਾਡਾ ਸ਼ਾਹੂਕਾਰ ਰਹਿੰਦਾ ਗੰਗੂ ਸ਼ਾਹ ਉਹਨੂੰ ਜਾ ਕੇ ਕਹਿ ਦੇਵੀ ਕਿ ਗੁਰੂ ਮਹਾਰਾਜ ਨੇ ਕਿਹਾ ਸਾਡੇ ਖਾਤੇ ਦੇ ਵਿਚੋਂ ਕੁਝ ਪੈਸੇ ਹਜ਼ੂਰ ਨੇ ਉਸ ਮੌਕੇ ਤੇ ਕੋਈ 250 ਰੁਪਇਆ ਹੁਕਮ ਕੀਤਾ ਵੀ 250 ਰੁਪਇਆ ਇਸ ਸਿੱਖ ਨੂੰ ਦੇ ਦੇਣਾ ਔਰ ਇਹਦੀ ਬੇਟੀ ਦਾ ਕਾਰਜ ਹੋ ਜਾਵੇ ਉਦੋਂ ਸਿੱਖ ਇਹਨੇ ਅਡੰਬਰਾਂ ਨਾਲ ਆਪਣੇ ਬੇਟੇ ਤੇ ਬੇਟੀਆਂ ਦਾ ਵਿਆਹ ਨਹੀਂ ਸਨ ਕਰਦੇ ਜਿਤਨੇ ਹੁਣ ਆਪਾਂ ਅਡੰਬਰ ਕਰਦੇ ਹਾਂ ਪਹਿਲਾਂ ਖੋਸਰੀ ਬੱਕਰੇ ਕੱਟੇ ਜਾਂਦੇ ਨੇ ਸ਼ਰਾਬਾਂ ਦੇ ਦੌਰ ਚੱਲਦੇ ਨੇ ਡਾਂਸਾਂ ਹੁੰਦੀਆਂ ਨੇ ਕਿਤਨੀਆਂ ਮੰਗਾਂ ਹੁੰਦੀਆਂ ਨੇ ਫਿਰ ਹੁਣ 250 ਰੁਪਏ ਨਾਲ ਕਿਵੇਂ 2.5 ਲੱਖ ਦੀ ਗੱਲ ਕਰੋ ਪਿਆਰ ਖੋਸਰੀ ਪਰ ਉਦੋਂ ਉਸ ਤਰੀਕੇ ਨਾਲ ਜੋ ਗੁਰੂ ਅਮਰਦਾਸ ਜੀ ਨੇ ਬਖਸ਼ਿਆ ਸੀ ਇਹਨੇ ਵਿਚ ਵਿਆਹ ਹੋ ਸਕਦਾ ਸਿੱਖ ਨੂੰ ਹਜ਼ੂਰ ਨੇ ਚਿੱਠੀ ਛੋਟੀ ਜੀ ਲਿਖ ਦਿੱਤੀ ਇਹ ਸਿੱਖ ਲੈ ਕੇ ਚਲਾ ਗਿਆ ਗੰਗੂ ਸ਼ਾਹ ਦੇ ਪਾਸ ਪਹੁੰਚਿਆ ਉਹਨੇ ਕਿਹਾ ਆਓ ਭਾਈ ਜੀ ਕਿਸ ਤਰ੍ਹਾਂ ਆਏ ਜੀ ਗੁਰੂ ਅਮਰਦਾਸ ਜੀ ਨੇ ਭੇਜਿਆ ਕਿਹੜਾ ਗੁਰੂ ਕਿਹੜਾ ਗੁਰੂ ਭੁੱਲ ਗਿਆ ਬੜੀ ਜਲਦੀ ਭੁੱਲ ਗਿਆ ਕਿਹੜਾ ਗੁਰੂ ਕਹਿਣ ਲੱਗੇ ਉਹ ਤੁਸੀਂ ਭੁੱਲ ਗਏ ਹੋ ਗੋਇੰਦਵਾਲ ਵਾਲੇ ਗੁਰੂ ਜੀ ਨੇ ਮੈਨੂੰ ਤੁਹਾਡੇ ਪਾਸ ਭੇਜਿਆ ਅੱਛਾ ਅੱਛਾ ਯਾਦ ਆ ਗਿਆ ਮੈਂ ਵੀ ਇਕ ਵਾਰੀ ਗੋਇੰਦਵਾਲ ਗਿਆ ਸਾਂ ਉਨ੍ਹਾਂ ਦੇ ਦਰਸ਼ਨ ਕਰਨ ਪਿਆਲਾ ਖੋ ਸ੍ਰੀ ਵਾ ਫਿਰ ਕਹਿਣ ਲੱਗੇ ਆ ਉਨ੍ਹਾਂ ਨੇ ਇਕ ਛੋਟੀ ਜੀ ਚਿੱਠੀ ਦਿੱਤੀ ਏ ਨਾਲੇ ਹੁਕਮ ਕੀਤਾ ਕਹਿਣ ਲੱਗੇ ਜਲਦੀ ਦੱਸ ਮੈਨੂੰ ਕੰਮ ਬੜੇ ਨੇ ਚਿੱਠੀ ਕੀ ਪੜ੍ਹਨੀ ਏ ਤੂੰ ਕੁਝ ਲੈਣ ਆਇਆ ਨਾ ਤੇ ਦੱਸ ਕੀ ਚਾਹੁੰਦਾ ਆਖੇ ਮੈਂ ਸ਼ਾਹ ਜੀ ਤੁਹਾਡੇ ਤੋਂ ਨਹੀਂ ਲੈਣ ਆਇਆ ਗਿਆ ਤੇ ਗੁਰੂ ਸਾਹਿਬ ਪਾਸੋਂ ਮੰਗਣ ਵਾਸਤੇ ਸਾਂ ਪਰ ਉਨ੍ਹਾਂ ਨੇ ਕਿਹਾ ਗੰਗੂ ਸ਼ਾਹ ਨੂੰ ਕਹਿ ਦੇਣਾ ਸਾਡੇ ਖਾਤੇ ਵਿਚੋਂ ਇਸ ਸਿੱਖ ਨੂੰ 250 ਰੁਪਇਆ ਦੇ ਦਿਓ ਉਹਨੇ ਕਿਹਾ ਇੱਥੇ ਤੇ ਗੰਗੂ ਸ਼ਾਹ ਦਾ ਖਾਤਾ ਹੈ ਉਹ ਗੋਇੰਦਵਾਲ ਵਾਲੇ ਗੁਰੂ ਦਾ ਖਾਤਾ ਕੋਈ ਨਹੀਂ ਸਿੱਖ ਬੜਾ ਭੋਲਾ ਪਾਲਾ ਅੰਦਰ ਉਹ ਸਿਆਣਾ ਬਾਹਰ ਉਹ ਭੋਲਾ ਸਾਈ ਗੁਰਦਾਸ ਬੋਲੇ ਪਾ ਕਹਿਣ ਲੱਗਾ ਸ਼ਾਹ ਜੀ ਤੁਸੀਂ ਭੁੱਲ ਗਏ ਹੋਵੋਗੇ ਆਪਣੇ ਵਹੀ ਖਾਤੇ ਚੰਗੀ ਤਰ੍ਹਾਂ ਦੇਖੋ ਜ਼ਰੂਰ ਗੋਇੰਦਵਾਲ ਵਾਲੇ ਗੁਰੂ ਦਾ ਖਾਤਾ ਹੋਵੇਗਾ ਉਹਨੇ ਕਿਹਾ ਭਾਈ ਤੈਨੂੰ ਇਕ ਵਾਰੀ ਜੋ ਕਹਿ ਦਿੱਤਾ ਇੱਥੇ ਗੋਇੰਦਵਾਲ ਵਾਲੇ ਗੁਰੂ ਦਾ ਕੋਈ ਖਾਤਾ ਨਹੀਂ ਮੈਂ ਕੋਈ ਉਹਨਾਂ ਦਾ ਦੇਣਾ ਨਹੀਂ ਇਹ ਮੇਰਾ ਆਪਣਾ ਧਨ ਹੈ ਮੇਰਾ ਆਪਣਾ ਕਾਰੋਬਾਰ ਹੈ ਅੱਛਾ ਚੰਗਾ ਗੁਰੂ ਸਾਹਿਬ ਨੇ ਤਾਂ ਭੇਜਿਆ ਸੀ ਪਰ ਜੇ ਤੂੰ ਕਹਿਣਾ ਉਨ੍ਹਾਂ ਦਾ ਖਾਤਾ ਹੀ ਨਹੀਂ ਹੋ ਸਕਦਾ ਤੂੰ ਭੁੱਲ ਗਿਆ ਹੋਵੇਂ ਪਰ ਗੁਰੂ ਤਾਂ ਭੁੱਲਣ ਵਾਲਾ ਨਹੀਂ ਸਿੱਖ ਫਿਰ ਗੋਇੰਦਵਾਲ ਬੇਟੀ ਨੂੰ ਲੈ ਕੇ ਪਹੁੰਚ ਗਿਆ ਬੇਨਤੀ ਕੀਤੀ ਸੱਚੇ ਪਾਤਸ਼ਾਹ ਗੰਗੂ ਸ਼ਾਹ ਤੇ ਕਹਿੰਦਾ ਉਥੇ ਗੁਰੂ ਦਾ ਖਾਤਾ ਹੀ ਕੋਈ ਨਹੀਂ ਇਹ ਤੇ ਗੰਗੂ ਸ਼ਾਹ ਦੇ ਖਾਤੇ ਨੇ ਹਜ਼ੂਰ ਕਹਿਣ ਲੱਗੇ ਅੱਛਾ ਗੰਗੂ ਸ਼ਾਹ ਭੁੱਲ ਗਿਆ ਕਿ ਗੁਰੂ ਦਾ ਖਾਤਾ ਹੀ ਕੋਈ ਨਹੀਂ ਅੱਛਾ ਜੇ ਜਿਸ ਗੁਰੂ ਦਾ ਉਹਨੇ ਖਾਤਾ ਸਮਝਿਆ ਨਹੀਂ ਫਿਰ ਉਹ ਗੁਰੂ ਸਭ ਕੁਝ ਵਾਪਸ ਲੈਣ ਵਾਲਾ ਵੀ ਤਾਂ ਹੈ ਨਾ ਬੇਟੀ ਦਾ ਵਿਆਹ ਕਰ ਦਿੱਤਾ ਉੱਥੇ ਹੀ ਹਜ਼ੂਰ ਨੇ ਸੰਗਤ ਵਿਚ ਸਿੱਖਾਂ ਨੂੰ ਹੁਕਮ ਕੀਤਾ ਰਿਸ਼ਤਾ ਵੀ ਹੋ ਗਿਆ ਤੇ ਆਨੰਦ ਕਾਰਜ ਵੀ ਸਭ ਕੁਝ ਗੁਰੂ ਘਰੋਂ ਹੋ ਗਏ ਪਰ ਇਧਰ ਗੰਗੂ ਸ਼ਾਹ ਬਸ ਨਜ਼ਰੇ ਉਪੱਠੀ ਵਾਲੀ ਬਾਤ ਹੋ ਗਈ। ਰੋਜ਼ ਘਾਟਾ, ਰੋਜ਼ ਹੀ ਘਾਟਾ, ਬਸ ਸਾਲ ਵੀ ਪੂਰਾ ਨਹੀਂ ਲੱਗਿਆ ਜਿੱਥੇ ਗੰਗੂ ਸ਼ਾਹ ਦਿੱਲੀ ਦਾ ਧਨਾਟ ਸ਼ਾਹੂਕਾਰ ਸੀ ਕੰਗਾਲ ਹੋ ਗਿਆ। ਇੱਕ ਦਿਨ ਉਸ ਇੱਕ ਦਾ ਖਿਆਲ ਆਇਆ, ਚਲੋ ਇਹਦੇ ਫਿਰ ਦੇਖੀਏ ਤੇ ਸਹੀ ਗੰਗੂ ਸ਼ਾਹ ਕਿਸ ਤਰ੍ਹਾਂ। ਜਦੋਂ ਉਹਦੇ ਘਰ ਦੇ ਕੋਲ ਦੀ ਲੰਘਣ ਲੱਗਾ, ਪੁੱਛਿਆ ਗੰਗੂ ਸ਼ਾਹ, ਕਹਿਣ ਲੱਗੇ ਉਹ ਸ਼ਾਹੀ ਸ਼ੂਹੀ ਚਲੇ ਗਈ, ਜਿਸ ਗੁਰੂ ਨੇ ਸ਼ਾਹੀਆਂ ਦਿੱਤੀਆਂ ਸਨ ਉਹਦੇ ਤੋਂ ਬੇਮੁਖ ਹੋ ਗਿਆ, ਇਹ ਤੇ ਸਾਰਾ ਕੁਝ ਉਹਦਾ ਵਿਗ ਗਿਆ। ਤਾਂ ਗੰਗੂ ਸ਼ਾਹ ਨੂੰ ਯਾਦ ਆਇਆ, ਖਿਆਲ ਆਇਆ, ਫਿਰ ਗੁਰੂ ਅਮਰਦਾਸ ਜੀ ਦੇ ਚਰਨਾਂ ਵਿਚ ਜਾ ਕੇ ਖਿਮਾ ਮੰਗੀ। ਹਜ਼ੂਰ ਕਹਿਣ ਲੱਗੇ ਉਹ ਗੱਲ ਤਾਂ ਨਹੀਂ ਰਹੇਗੀ, ਪਰ ਫਿਰ ਵੀ ਗੁਰੂ ਸ਼ਰਨ ਵਿਚ ਆਇਆ ਜਾ, ਤੈਨੂੰ ਗੁਰੂ ਕਾਰੋਬਾਰ ਜ਼ਰੂਰ ਬਖਸ਼ਿਸ਼ ਕਰਨਗੇ। ਪਿਆਰ ਲੱਖੋ ਹਾਂ ਉਹ ਸ਼ਾਹ ਵੱਡੇ ਵੱਡੇ ਕੁਬੇਰ ਵਰਗੇ ਸ਼ਾਹੂਕਾਰਾਂ ਦਾ ਵੀ ਉਹ ਸ਼ਾਹਾਨ ਸਾਹਾਨ ਸਾਹੋ ਵੱਡੇ ਵੱਡੇ ਸ਼ਾਹੂਕਾਰਾਂ ਕੁਬੇਰ ਵਰਗਿਆਂ ਦਾ ਵੀ ਉਹ ਸ਼ਾਹੂਕਾਰ ਹੈ।
ਰਾਜਾਨ ਰਾਜ
ਰਾਜਾਨ ਰਾਜ ਰਾਜਾਨ ਰਾਜਾਨ ਗਾਨ ਬਹੁਤ ਸਾਰੇ ਰਾਜੇ ਇੱਕ ਨਹੀਂ। ਉਹ ਅਕਾਲ ਪੁਰਖ ਵਾਹਿਗੁਰੂ ਵੱਡੇ ਵੱਡੇ ਰਾਜਿਆਂ ਦਾ ਵੀ ਮਹਾਰਾਜਾ ਹੈ। ਮਹਾਰਾਜਾ ਵੱਡੇ ਨੂੰ ਕਹਿੰਦੇ ਨੇ, ਰਾਜਾ ਸਾਧਾਰਨ ਰਾਜਾ, ਮਗਰ ਮਹਾਰਾਜਾ ਵੱਡਾ ਰਾਜਾ। ਪੰਜਾਬ ਦੇ ਜਿਤਨੇ ਰਾਜੇ ਸਨ ਉਹਨਾਂ ਵਿਚੋਂ ਵਿਸ਼ੇਸ਼ ਤੌਰ ਤੇ ਪਟਿਆਲਾ ਘਰਾਣੇ ਦੇ ਰਾਜੇ ਨੂੰ ਮਹਾਰਾਜਾ ਕਿਹਾ ਜਾਂਦਾ ਸੀ। ਪਟਿਆਲਾ ਖੋ ਸ੍ਰੀ ਵਾ ਰਾਜਾ ਫਰੀਦਕੋਟ, ਰਾਜਾ ਨਾਭਾ, ਰਾਜਾ ਜੀਂਦ, ਸੰਗਰੂਰ, ਇਹ ਰਾਜੇ ਕਰਕੇ ਸਦਵਾਉਂਦੇ ਸਨ। ਕੈਥਲ, ਇਹ ਰਾਜੇ ਸਦਵਾਉਂਦੇ ਸਨ। ਪਰ ਕੈਥਲ ਦੇ ਰਾਜਿਆਂ ਦੇ ਆਰੰਭ ਵਿਚ ਲਿਖਿਆ ਜਾਂਦਾ ਸੀ ਭਾਈ ਲਾਲ ਸਿੰਘ, ਭਾਈ ਉਦੇ ਸਿੰਘ, ਪਿਆਰ ਲੱਖੋ ਸ੍ਰੀ ਵਾ, ਕਿਉਂਕਿ ਭਾਈ ਭਗਤੂ ਜੀ ਦੀ ਅੰਸ਼ ਵੰਸ਼ ਵਿਚ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਵਿਚ ਰਾਜ ਭਾਗ ਆਇਆ। ਇਸ ਕਰਕੇ ਇਹ ਆਪਣੀ ਉਸ ਪਰੰਪਰਾ ਨੂੰ ਭੁੱਲੇ ਨਹੀਂ ਸਨ। ਆਪਣੇ ਸ਼ਬਦ ਦੇ ਪਹਿਲਾਂ ਰਾਜਾ ਮਹਾਰਾਜਾ ਕੁਝ ਹੋਰ ਲਿਖਣ ਦੀ ਬਜਾਏ ਇਹ ਲਿਖਦੇ ਸਨ ਭਾਈ ਸ਼ਬਦ, ਪਿਆਰ ਲੱਖੋ ਸ੍ਰੀ ਵਾ, ਕਿਉਂਕਿ ਭਾਈ ਸ਼ਬਦ ਗੁਰੂ ਰਾਮਦਾਸ ਜੀ ਮਹਾਰਾਜ ਨੇ ਭਾਈ ਭਗਤੂ ਜੀ ਨੂੰ ਜਨਮ ਤੋਂ ਪਹਿਲਾਂ ਜੋ ਬਖਸ਼ਿਸ਼ ਕਰ ਦਿੱਤਾ। ਇਸ ਵਾਸਤੇ ਰਾਜਾਨ ਰਾਜ, ਉਹ ਅਕਾਲ ਪੁਰਖ ਵਾਹਿਗੁਰੂ ਰਾਜਿਆਂ ਦਾ ਵੀ ਵੱਡਾ ਰਾਜ ਹੈ। ਵੱਡੇ ਵੱਡੇ ਰਾਜੇ ਉਹਦੇ ਕਦਮਾਂ ਤੇ ਸਿਰ ਚੁਕਾਉਂਦੇ ਨੇ, ਸਜਦਾ ਕਰਦੇ ਨੇ ਜੀ।
ਪਾਨਾਨ ਪਾਨ
ਪਾਨਾਨ ਪਾਨ ਪਾਨ ਕਹਿੰਦੇ ਨੇ ਸੂਰਜ, ਪਾਨਾਨ ਬਹੁਵਾਚਕ, ਬਹੁਤ ਸਾਰੇ ਸੂਰਜ, ਇੱਕ ਸੂਰਜ ਨਹੀਂ ਅਣਗਿਣਤ ਸੂਰਜ ਹਨ, ਕਿਉਂਕਿ ਕੇਤੇ ਇੰਦ ਚੰਦ ਸੂਰ ਕੇਤੇ, ਜਪ ਸਾਹਿਬ, ਅਣਗਿਣਤ ਸੂਰਜ ਹਨ, ਇਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ, ਅਣਗਿਣਤ ਸੂਰਜ। ਇਸ ਵਾਸਤੇ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਪਾਨਾਨ ਸੂਰਜਾਂ ਦਾ ਵੀ, ਪਾਨ ਸੂਰਜ ਹੈ, ਸੂਰਜ ਨੂੰ ਵੀ ਪ੍ਰਕਾਸ਼ਨ ਵਾਲਾ, ਰੋਸ਼ਨੀ ਦੇਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਹੈ।
ਦੇਵਾਨ ਦੇਵ
ਦੇਵਾਨ ਬਹੁਤ ਸਾਰੇ ਦੇਵਤੇ, 33 ਕਰੋੜ ਦੇਵਤੇ ਵੱਖਰੇ ਨੇ, ਆਜਾਨ ਸੰਗਿਆ ਵਾਲੇ ਬ੍ਰਹਮਾ ਦੀ ਇੱਛਾ ਨਾਲ ਪੈਦਾ ਹੋਣ ਵਾਲੇ ਦੇਵਤੇ ਹੋਰ ਵੱਖਰੇ ਨੇ, ਅਣਗਿਣਤ ਦੇਵਤੇ ਨੇ। ਉਂਝ ਲਾਲਾ ਦੌਲਤ ਰਾਏ ਜੀ ਨੇ ਲਿਖਿਆ ਹੈ, ਹਿੰਦੁਸਤਾਨ ਦੀ ਆਬਾਦੀ ਉਦੋਂ 33 ਕਰੋੜ ਨਹੀਂ ਸੀ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਗਟ ਹੋਣ ਦੇ ਸਮੇਂ। ਕਹਿੰਦੇ ਨੇ 33 ਕਰੋੜ ਹਿੰਦੁਸਤਾਨ ਦੇ ਲੋਕਾਂ ਦੀ ਗਿਣਤੀ ਨਹੀਂ ਸੀ, ਪਰ ਉਹਨਾਂ ਦੇ ਦੇਵਤੇ 33 ਕਰੋੜ ਸਨ। ਪਰ ਉਹ ਦੇਵਾਨ ਦੇਵ ਦੇਵਤਿਆਂ ਦਾ ਵੀ ਮਹਾਨ ਦੇਵਤਾ ਹੈ, ਪੂਜਨੀਕ ਹੈ।
ਉਪਮਾ ਮਹਾਨ
ਉਪਮਾ ਮਹਾਨ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਪਮਾ ਮਹਾਨ ਵੱਡੀ ਤੋਂ ਵੱਡੀ ਹੈ। ਵੱਡੇ ਕੀਆਂ ਵਡਿਆਈਆਂ ਕਿਸ ਕਹਿਣਾ ਕਹਿ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆ ਰਿਜਕ ਸੰਭਾਹੇ, ਸਾਈ ਕਾਰ ਕਮਾਵਣੀ ਤੁਰ ਛੋਟੀ ਤਿੰਨੇ ਪਾਏ, ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ, ਸੋ ਕਰੇ ਜੇ ਤੇ ਸੈਰ ਜਾਏ। ਵਾਰ ਆਸਾ ਮਹੱਲਾ ਪਹਿਲਾ। ਉਸ ਅਕਾਲ ਪੁਰਖ ਵਾਹਿਗੁਰੂ ਦੀ ਉਪਮਾ ਮਹਾਨ ਵੱਡੇ ਤੋਂ ਵੱਡੀ ਹੈ। ਤਮਾਮ ਵੱਡੀ ਹੂੰ ਵੱਡਾ ਪਾਰ, ਤੇਰਾ ਮਰਤਬਾ ਕਿਉਂ ਰੰਗ ਪਰੰਗ ਅਨੇਕ, ਨਾ ਜਾਫਨ ਕਰਤਬਾ। ਰਾਮ ਕਲੀ ਕੀ ਵਾਰ ਮਹੱਲਾ ਪੰਜਵਾਂ ਦੂਜੀ ਵਾਰ। ਉਹਦੀ ਉਪਮਾ ਵੱਡੀ ਤੋਂ ਵੱਡੀ, ਉੱਚੀ ਤੋਂ ਉੱਚੀ ਹੈ।
ਇੰਦਰਾਨ ਇੰਦਰ
ਇੰਦਰਾਨ ਬਹੁਤ ਸਾਰੇ ਇੰਦਰ ਦੇਵਤੇ ਸਵਰਗ ਦਾ ਰਾਜਾ ਕਹਿੰਦੇ ਨੇ ਜਿਹੜਾ ਵੀ ਕੋਈ ਵਿਅਕਤੀ ਸੌ ਅਸ਼ਵਮੇਧ ਯੱਗ ਕਰ ਲਵੇ ਉਹਨੂੰ ਸੌ ਸਾਲ ਇੰਦਰ ਪਦਵੀ ਪ੍ਰਾਪਤ ਹੋ ਜਾਂਦੀ ਹੈ ਸੌ ਸਾਲ ਉਹਨੂੰ ਇੰਦਰ ਦੀ ਪਦਵੀ ਪ੍ਰਾਪਤ ਹੁੰਦੀ ਹੈ ਔਰ ਉਹ ਜਿਸ ਨੂੰ ਉਹ ਪਦਵੀ ਪ੍ਰਾਪਤ ਹੋ ਜਾਵੇ ਉਹਨੂੰ ਕਹਿੰਦੇ ਨੇ ਇੰਦਰ ਇਸ ਲਈ ਪ੍ਰਾਪਤ ਹੋ ਜਾਵੇ ਉਹਨੂੰ ਕਹਿੰਦੇ ਨੇ ਇੰਦਰ ਇਸ ਲਈ ਸੌ ਸਾਲ ਤੋਂ ਬਾਅਦ ਇੱਕ ਰਾਜਾ ਬਦਲਦਾ ਹੈ ਸੌ ਸਾਲਾਂ ਤੋਂ ਬਾਅਦ ਬਦਲਾਵਟ ਤਾਂ ਹੈ ਚਿੰਤਾ ਤੇ ਹੈ ਸੰਸਾ ਤੇ ਹੈ ਜਦੋਂ ਆਦਮੀ ਵੱਡੇ ਵੱਡੇ ਪਹਿਰਿਆਂ ਵਿਚ ਰਹਿੰਦਾ ਹੈ ਵੱਡੇ ਵੱਡੇ ਮਹੱਲਾਂ ਵਿਚ ਰਹਿੰਦਾ ਹੈ ਉਦੋਂ ਤੇ ਉਹ ਸੋਚ ਨਹੀਂ ਸਕਦਾ ਪਰ ਜਦੋਂ ਵਕਤ ਪੂਰਾ ਹੋਣ ਤੇ ਆਉਂਦਾ ਹੈ ਉਦੋਂ ਉਹ ਸੋਚਦਾ ਹੈ ਕਿ ਹੁਣ ਕਿਧਰ ਜਾਵਾਂਗੇ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ ਪਿਆਲਾ ਖੋ ਸ੍ਰੀ ਦੋਨਾਂ ਹੀ ਪੱਖ ਚਲੇ ਗਏ ਦੋਨਾਂ ਪੱਖ ਹੀ ਗਏ ਇਸ ਵਾਸਤੇ ਕਹਿੰਦੇ ਨੇ ਇੰਦਰਾਨ ਇੰਦਰ ਇੰਦਰ ਰਾਜੇ ਅਣਗਿਣਤ ਕਰੋੜਾਂ ਇੰਦਰ ਰਾਜਿਆਂ ਦਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਇੰਦਰ ਰਾਜਾ ਹੈ
ਬਾਲਾਨ ਬਾਲ
ਬਾਲਾਨ ਬਾਲ ਕਹਿੰਦੇ ਨੇ ਬਾਲਾਨ ਵੱਡੇ ਤੋਂ ਵੱਡੇ ਕਿਉਂਕਿ ਮਨੁੱਖੀ ਉਪਾਧੀਆਂ ਨੇ ਉਮਰ ਦੇ ਲਿਹਾਜ਼ ਨਾਲ ਵੀ ਵਡੇਰਾ ਤੇ ਛੁਟੇਰਾ ਪਾਨੇ ਸਰਮਾਇਆ ਦੇ ਤੌਰ ਤੇ ਵੀ ਵੱਡਾ ਛੋਟਾ ਹੈ ਅਹੁਦੇ ਤੇ ਪਦਵੀ ਦੇ ਤੌਰ ਤੇ ਵੀ ਵਡਿਆਈ ਤੇ ਛੁਟਿਆਈ ਦੋਨਾਂ ਚੀਜ਼ਾਂ ਚੱਲੀਆਂ ਆਉਂਦੀਆਂ ਨੇ ਮਨੁੱਖਾਂ ਨਾਲੋਂ ਬਾਲਾਨ ਵੱਡੇ ਦੇਵਤੇ ਤੇ ਉਹ ਦੇਵਤਿਆਂ ਨਾਲੋਂ ਵੀ ਬਾਲ ਵੱਡਾ ਹੈ ਉਹ ਵੱਡਿਆਂ ਤੋਂ ਵੱਡਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਵੱਡਿਆਂ ਤੋਂ ਵੱਡਾ ਹੈ ਉੱਚਿਆਂ ਤੋਂ ਉੱਚਾ ਹੈ
ਰੰਕਾਨ ਰੰਕ
ਰੰਕਾਨ ਰੰਕ ਉਹ ਅਕਾਲ ਪੁਰਖ ਵਾਹਿਗੁਰੂ ਰੰਕਾਨ ਰੰਕ ਕਿਉਂਕਿ ਰੰਕ ਗਰੀਬ ਨੂੰ ਕਹਿੰਦੇ ਨੇ ਜਿਹੜਾ ਬਹੁਤ ਗਰੀਬ ਹੋਵੇ ਜਿਸ ਦੇ ਕੱਪੜੇ ਫੱਟੇ ਹੋਣ ਦੋ ਟਾਈਮ ਖਾਣ ਵਾਸਤੇ ਰੋਟੀ ਨਾ ਹੋਵੇ ਆਟਾ ਵੀ ਨਾ ਹੋਵੇ ਜਾਂ ਲੱਖੋ ਸ੍ਰੀ ਉਹਨੂੰ ਕਹਿੰਦੇ ਨੇ ਰੰਕ ਤੈਸਾ ਰੰਕ ਤੈਸਾ ਰਾਜਾਨ ਗੌੜੀ ਸੁਖਮਨੀ ਮਹੱਲਾ ਪੰਜਵਾਂ ਰੰਕ ਰੰਕ ਕੰਗਾਲ ਕਹਿੰਦੇ ਨੇ ਬਹੁਤ ਸਾਰੇ ਕੰਗਾਲ ਯਾਨੀ ਨੀਵੇਂ ਗਰੀਬ ਉਹ ਬਹੁਤ ਸਾਰੇ ਗਰੀਬਾਂ ਤੋਂ ਵੀ ਆਪਣੇ ਆਪ ਨੂੰ ਰੰਕ ਗਰੀਬ ਸਮਝਦਾ ਹੈ ਤਾਹੀਓ ਤੇ ਲਾਲੋ ਨੂੰ ਕਹਿ ਰਹੇ ਸਨ ਲਾਲੋ ਬੜੀ ਭੁੱਖ ਲੱਗੀ ਹੋਈ ਹੈ ਧਿਆਨ ਰੱਖੋ ਸ੍ਰੀ ਲਾਲੋ ਨੂੰ ਵੀ ਤੇ ਲੋਕ ਗਰੀਬ ਕਹਿੰਦੇ ਸਨ ਇਹ ਗੁਜ਼ਾਰਾ ਉਹਦਾ ਬੜੇ ਤਰਸਯੋਗ ਹਾਲਾਤਾਂ ਵਿਚ ਹੋ ਰਿਹਾ ਸੀ ਕਦੇ ਰੋਟੀ ਮਿਲ ਜਾਂਦੀ ਸੀ ਕਦੇ ਨਹੀਂ ਵੀ ਸੀ ਮਿਲਦੀ ਤੇ ਕਦੇ ਉਹ ਕੋਦਰੇ ਦੀ ਰੋਟੀ ਸਾਗ ਜਿਹਦੇ ਵਿਚ ਨਮਕ ਵੀ ਨਾ ਪਾਇਆ ਜਾਵੇ ਪਿਆਰ ਲੱਖੋ ਸ੍ਰੀ ਵਾ ਨਮਕ ਵੀ ਨਾ ਪਾਇਆ ਜਾਵੇ ਐਸੇ ਸਾਗ ਨਾਲ ਪੱਤਰਿਆਂ ਦੇ ਨਾਲ ਇਹਨਾਂ ਨੂੰ ਚੀਜ਼ਾਂ ਨੂੰ ਉਬਾਲ ਕੇ ਰੋਟੀ ਖਾ ਲੈਣੀ ਉਹ ਕਦੇ ਨਹੀਂ ਵੀ ਖਾਣੀ ਕਦੇ ਮਿਲ ਜਾਣੀ ਕਦੇ ਨਾ ਵੀ ਮਿਲਣੀ ਤੇ ਉਹਨੂੰ ਜਾ ਕੇ ਕਹਿੰਦੇ ਨੇ ਲਾਲੋ ਭੁੱਖ ਲੱਗੀ ਹੋਈ ਹੈ ਬੜੀ ਭੁੱਖ ਲੱਗੀ ਹੈ ਕੋਈ ਹੈ ਖਾਣ ਵਾਸਤੇ ਤੇ ਕੁਝ ਦੇ ਦੇ ਪਿਆਰ ਲੱਖੋ ਸ੍ਰੀ ਵਾ ਉਹਨੇ ਕਿਹਾ ਜੀ ਆ ਸਾਗ ਪੱਤੇ ਕੱਟੇ ਪਏ ਨੇ ਆਟਾ ਮੈਂ ਗੁੰਨ ਰਿਹਾ ਬਸ ਬੈਠੋ ਜਲਦੀ ਜਲਦੀ ਬਣਾ ਦਿੰਦਾ ਬੈਠੋ ਜਲਦੀ ਜਲਦੀ ਬਣ ਜਾਵੇਗਾ ਪ੍ਰਸ਼ਾਦਾ ਜੋ ਕੁਝ ਮੇਰੇ ਪਾਸ ਰੁੱਖਾ ਸੁੱਖਾ ਹੈ ਉਹ ਆਪਣੇ ਪ੍ਰਵਾਨ ਕਰਨਾ ਇਉਂ ਉਹ ਗਰੀਬਾਂ ਤੋਂ ਵੀ ਗਰੀਬ ਹੈ ਭਾਵ ਨਮਰਤਾ ਤੇ ਹਲੇਮੀ ਵਾਲਿਆਂ ਨਾਲੋਂ ਵੀ ਉਹਦੇ ਵਿਚ ਸਭ ਤੋਂ ਜ਼ਿਆਦਾ ਨਮਰਤਾ ਸਭ ਤੋਂ ਜ਼ਿਆਦਾ ਹਲੇਮੀ ਸਭਨਾਂ ਤੋਂ ਜ਼ਿਆਦਾ ਗਰੀਬ ਹੀ ਏ ਤਾਈਓ ਤੇ ਸੈਯਦ ਮੁਹੰਮਦ ਲਤੀਫ ਕਹਿੰਦੇ ਨੇ ਕਿ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਗਲ ਵਿਚ ਪੱਲਾ ਪਾ ਕੇ ਆਪਣੇ ਸਾਜੇ ਨਿਵਾਜੇ ਸਿੱਖਾਂ ਦੇ ਸਾਹਮਣੇ ਖਲੋ ਕੇ ਸਿਰ ਚੁਕਾ ਕੇ ਅੰਮ੍ਰਿਤ ਦੀ ਦਾਤ ਮੰਗਦੇ ਨੇ ਤੇ ਉਦੋਂ ਪਤਾ ਲੱਗਦਾ ਹੈ ਕਿ ਉਹ ਦਾਸ ਵੀ ਹੈ ਪਰ ਦਾਸ ਵੀ ਆਪਣੇ ਹੀ ਸਿੱਖਾਂ ਦਾ ਪਿਆਰ ਲੱਖੋ ਉਹ ਸੇਵਕ ਵੀ ਹੈ ਉਹ ਪੀਰ ਵੀ ਏ ਤੇ ਮੁਰੀਦ ਵੀ ਏ ਪਰ ਆਪਣੇ ਹੀ ਮੁਰੀਦਾਂ ਦਾ ਮੁਰੀਦ ਉਹਦੇ ਅੰਦਰ ਹਲੇ ਵੀ ਉਦੋਂ ਇੱਕ ਦਰਵੇਸ਼ ਵਾਂਗ ਪ੍ਰਤੀਤ ਹੁੰਦਾ ਹੈ ਨਜ਼ਰ ਆਉਂਦਾ ਹੈ ਇਸ ਵਾਸਤੇ ਹਜ਼ੂਰ ਵਰਣਨ ਕਰ ਰਹੇ ਨੇ ਰੰਕਾਨ ਕੰਗਾਲ ਗਰੀਬ ਗਰੀਬਾਂ ਤੋਂ ਵੀ ਉਹ ਮਹਾਨ ਗਰੀਬ ਏ ਤਾਈਓ ਤੇ ਕਹਿ ਰਹੇ ਸਨ ਨੀਚਾ ਅੰਦਰ ਨੀਚ ਜਾਤ नीची हूं अत नीच नानक तिन कै संग साथ वड्या सियो क्या रीस जिथे नीस मालियन तिथे नदर तेरी बख्शीस। श्री राग महला पहला।
कालान काल
कालान काल ओ अकाल पुरख वाहिगुरु जेड़ा मौत दा फरिश्ता है हुण एक ही तां मौत दा फरिश्ता नहीं एक एक ब्रह्मांड दे लिहाज नू लैके लखां करोड़ा ब्रह्मांड ने क्योंकि कोट ब्रह्मांड को ठाकुर स्वामी सर्ब जिया का दाता रे सोरठ महला पंजवां करोड़ा ब्रह्मांड ने एक एक ब्रह्मांड नू एक एक काल फरिश्ता नियत कीता होया है करोड़ा जेड़े काल ने मौत दे फरिश्ते उना दा भी ओ काल करन वाला है उना दा भी ओ नाश करन वाला काल रूप है।
अनभूत अंग
अनभूत अंग ओदा जेड़ा शरीर है ओ अंग अंगा तो भूत तत्ता तो रहित आश्चर्य स्वरूप है। अनभूत आश्चर्य स्वरूप है अंगा तो रहित भूत तत्ता तो रहित आश्चर्य रूप है उस अकाल पुरुष वाहिगुरु दा।
आभा अभंग
आभा अभंग कहने ने आभा शोभा उस अकाल पुरुष वाहिगुरु दी शोभा। देखो गुलाब दे फुल दी कितनी सुंदर आभा है फलाने मुंडे दा रंग सोने दी आभा मारदा चलना खोसरी वा ए ते असि आम तौर ते कह देंदे हां आभा अभंग उस अकाल पुरख वाहिगुरु दी जो आभा है जलाल है जो ओदा जलवा है ओ अभंग नाश होण वाला नहीं नाश तो रहता है वरना बुढ़ेपा किदे चेहरे ते जलाल रहण देंदा है जे रह जावे ते मौत दे वक्त किसे विरले दे चेहरे ते जलाल रहंदा है ओ भी ओ जिहड़ा गुरमुख बन जावे क्योंकि गुरमुख दर गए सुरखरु बेमुख मोह काला। भाई साहिब भाई गुरदास जी गुरु सुरखरु दा अर्थ है चेहरे ते जलाली चेहरे ते आभा चेहरे ते रौनक चेहरे ते जलाल चेहरे ते नूर। तो जदों मौत दा फरिश्ता आंदा है वड्डिया वड्डिया दियां होशां उड़ा दिंदा है चेहरे पीले पै जांदे ने काल खा जांदी है नहीं आभा अभंग उस अकाल पुरख वाहिगुरु दे चेहरे दे जलाल दी चेहरे दा आभा जलाल सुंदरता जो है नाश रहत है अभंग नाश रहत।
गत मित अपार
कहंदे ने उस अकाल पुरख वाहिगुरु दी जो गति है संसार नू चलाण दा जो तरीका है मित जो मर्यादा है जो निजम है ओ अपार बेअंत है ना ओदी गति नू कोई जान सकदा है ना ओदी मिति मर्यादा नू कोई जान सकदा है अपार बेअंत है।
गुण गण उदार
गुण गण उदार ओ बहुत सारे श्रेष्ठ दैवी गुणा दा भी उदार दाता है।
मन गण प्रणाम
मन गण प्रणाम नन्ने नाल होवेगा मन गण प्रणाम मन गण प्रणाम मुन गण बहुत सारे मुनि लोग विशिष्ट मुनि हो गया अगस्त मुनि हो गया ए वड्डे वड्डे जेड़े मुनि ने ओ भी उस अकाल पुरख वाहिगुरु नू प्रणाम नमस्कार करदे ने हाथ जोड़ के कदमां ते सिर रख के मत्था टेकण नू प्रणाम कहंदे ने। गण बहुत सारे मुनि उस नू मनो प्रणाम करदे ने सिर चुकांदे ने नमस्कार करदे ने।
निरभय निरकाम
निरभय निकाम नीचे नन्ना इथे जो शुद्ध करवाया गया है ओदे मुताबिक नहीं चलना खो श्री वाह। निरभय निकाम ओ अकाल पुरुख वाहिगुरु भय तो रहत है निकाम कामना तो रहत है ने काम नहीं पढ़ना पढ़ना निकाम ही है निकाम नन्ने नु सिहारी निकाम कम कम तो बिना निरभय निकाम ओ कामनावा तो रहत है निकाम ते ओ भय तो रहत है भय तो रहत निरभव है निकाम कामनावा तो रहत है ओनू कोई कामना ही नहीं।
अत दुत प्रचंड
उस अकाल पुरख वाहिगुरु दी अत दुत प्रचंड उस अकाल पुरख वाहिगुरु दी दुती जो शोभ है दुत उचारण वेले दुत ही करना है चलना खो श्री वाह। हां जिस भी भाषा विच कोई महान कीमती दाता लिखिया गईया ने
ਉਹਨੂੰ ਉਸ ਭਾਸ਼ਾ ਨੂੰ ਪੜ੍ਹਨ ਨਾਲ ਹੀ ਸ਼ੁੱਧ ਉਚਾਰਨ ਕਰ ਸਕਣਗੇ। ਪਹਿਲਾਂ ਖੂਬ ਸ੍ਰੀ ਵਾਹਿਗੁਰੂ ਉਹਨੂੰ ਉਸੇ ਹੀ ਭਾਸ਼ਾ ਵਿਚ ਜੇ ਪੜਾਂਗੇ ਤਾਂ ਸ਼ੁੱਧ ਉਚਾਰ ਸਕਾਂਗੇ ਵਰਨਾ ਨਹੀਂ। ਜਦੋਂ ਬੱਚੇ ਪੰਜਾਬੀ ਨਾਮ ਪੜੇ ਹੋਣ ਹਿੰਦੀ ਵਿਚ ਜਪਜੀ ਸਾਹਿਬ ਦਾ ਪਾਠ ਕਰਨ ਪਤਾ ਕੀ ਕਰਦੇ ਨੇ? ਅਸੀਂ ਆਦੀ ਸੱਚੂ ਜੁਗਾਦੀ ਸੱਚੂ ਪਹਿਲਾਂ ਖੂਬ ਸ੍ਰੀ ਵਾਹਿਗੁਰੂ। ਇਸ ਲਈ ਗੁਰਮੁਖੀ ਪੜ੍ਹਨੀ ਚਾਹੀਏ। ਆਫਿਸ ਵਿਚ ਇਕ ਬੱਚੀ ਪੁੱਛ ਰਹੀ ਸੀ ਭਾਈ ਸਾਹਿਬ ਜੀ ਦੇ ਪਾਸੋਂ, ਅਸੀਂ ਇਹਦਾ ਮਤਲਬ ਕੀ ਏ? ਨਾ ਤੂੰ ਆਵੇ ਬਸ ਬਹੁਤ ਕੇ ਨਾਮ ਨੇ। ਮੈਂ ਕਿਹਾ ਬੀਬੀ ਤੂੰ ਤੇ ਉਚਾਰ ਹੀ ਨੀ ਸ਼ੁੱਧ ਰਹੀ। ਜੇ ਤੂੰ ਸ਼ੁੱਧ ਉਚਾਰੇ ਤੇ ਤਾਂ ਤੈਨੂੰ ਅਰਥ ਦਾ ਵੀ ਸਮਝ ਆਵੇ। ਅਗੇ ਫਿਰ ਭਾਈ ਜੀ ਕਿਵੇਂ ਆ? ਉਹਦਾ ਉਚਾਰਨ ਉਹਨਾਂ ਨੂੰ ਵਰਤ ਕੀਤੀ ਕਿ ਨਾਮ ਨੇ ਪਿਆਰ ਖੂਬ ਸ੍ਰੀ ਵਾਹ। ਕਦੇ ਮੂੰਹ ਉੱਚਾ ਕਰੇ ਕਦੇ ਨੀਵਾਂ ਕਰੇ, ਉਹਨੂੰ ਕਿ ਨਾਮ ਨੇ ਆਵੇ ਹੀ ਨਾ, ਪਿਆਰ ਖੂਬ ਸ੍ਰੀ ਵਾਹ। ਇਸ ਲਈ ਦੁੱਤੀ ਨਹੀਂ ਪੜਨਾ, ਪੜਨ ਵਿਚ ਆਵੇਗਾ ਦੁੱਤ ਅਤ ਦੁੱਤ ਪ੍ਰਚੰਡ। ਉਸ ਅਕਾਲ ਪੁਰਖ ਵਾਹਿਗੁਰੂ ਦੀ ਦੁੱਤ ਸ਼ੋਭਾ ਕ੍ਰਾਂਤੀ ਅਤਿਅੰਤ ਪ੍ਰਚੰਡ ਸੂਰ ਦੇ ਨਾਲੋਂ ਵੀ ਤਿੱਖੀ ਏ, ਤੇਜ ਹੈ। ਸੂਰ ਦੀਆਂ ਕਿਰਨਾਂ ਦੇ ਤੇਜ ਨਾਲੋਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਿਹਰੇ ਦੀ ਸ਼ੋਭਾ ਕ੍ਰਾਂਤੀ ਨੂਰ ਪ੍ਰਚੰਡ ਤਿੱਖਾ ਹੈ, ਤੇਜ ਹੈ।
ਨਿਤ ਗਤ ਆਖੰਡ
ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਅਖੰਡ ਹੈ। ਉਹ ਅਖੰਡ ਮਿਤ ਮਰਿਆਦਾ ਵਾਲਾ ਹੈ, ਕਟਣ ਤੋਂ ਰਹੇ ਤੋ ਉਹ ਆਪਣੀ ਗਤੀ ਵਾਲਾ ਹੈ, ਵਿਚਾਰ ਧਾਰ ਵਾਲਾ ਹੈ। ਉਹਦੀ ਮਰਿਆਦਾ ਨੂੰ ਕੋਈ ਖੰਡਨ ਨਹੀਂ ਕਰ ਸਕਦਾ, ਕੱਟ ਨਹੀਂ ਸਕਦਾ, ਨਾ ਉਹਦੀ ਗਤੀ ਰਫਤਾਰ ਨੂੰ, ਉਹਦੀ ਵਿਚਾਰ ਧਾਰਾ ਨੂੰ ਕੋਈ ਨਾਸ਼ ਕਰ ਸਕਦਾ, ਕੱਟ ਸਕਦਾ।
ਆਲਸੈ
ਕਰਮ ਉਹ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਕਰਮ ਨੇ ਆਲਸ ਤੋਂ ਰਹਿਤ ਨੇ। ਉਹ ਉਂਗਲਾਂਦਾ ਵਾਹਿਗੁਰੂ ਨਹੀਂ ਕਰਦਾ, ਜਿਵੇਂ ਸਵੇਰੇ ਛੋਟੇ ਬੱਚੇ ਉੱਠਦੇ ਨੇ, ਹੈ ਟਾਈਮ ਹੋ ਗਿਆ, ਨਾਲੇ ਅੱਖਾਂ ਮਲਣਗੇ ਤੇ ਨਾਲੇ ਕਹਿਣਗੇ ਥੋੜਾ ਜਿਹਾ ਹੋਰ ਪਿਆਲਾ ਖੋਸ, ਇਉਂ ਕਹਿ ਕੇ ਫਿਰ ਲੇਟ ਜਾਣਗੇ। ਅੱਧਾ ਕੁ ਵਾਹਿਗੁਰੂ ਕਹਿਣਗੇ ਜਾਗਦੇ ਆ, ਫਿਰ ਅੱਧਾ ਸੌ ਜਾਣਗੇ। ਐਸਾ ਨਹੀਂ, ਆਲਸ ਤੇ ਕਰਮ ਉਹਦੇ ਕਰਮ ਆਲਸ ਤੋਂ ਰਹਿਤ ਨੇ। ਉਹ ਹਮੇਸ਼ਾ ਉਤਸ਼ਾਹ ਵਿਚ ਰਹਿੰਦਾ, ਹਮੇਸ਼ਾ ਉਦਮੀ ਹੈ, ਪੁਰਸ਼ਾਰਥੀ ਹੈ।
ਅਦ੍ਰਿਸ਼ ਹੈ ਧਰਮ
ਉਸ ਅਕਾਲ ਪੁਰਖ ਵਾਹਿਗੁਰੂ ਦਾ ਧਰਮ ਦਿਸਣ ਵਿਚ ਨਹੀਂ ਆਂਦਾ। ਅਸੀਂ ਜੋ ਕੁਝ ਵੀ ਕਰਦੇ ਆ ਦਿਖਾ ਕੇ ਕਰਦੇ ਆ, ਪਹਿਲਾਂ ਖੂਬ ਸ੍ਰੀ ਵਾਹਿ। ਸਿਆਣੀ ਬੱਚੀ ਸਿਆਣੀ ਪਤਨੀ ਜੇ ਪਤੀ ਨੂੰ ਖਾਣਾ ਵੀ ਖਵਾਵੇਗੀ ਤੇ ਸਾਗ ਦੇ ਉੱਪਰ ਹੀ ਉਹਨੇ ਘਿਓ ਰੱਖ ਦੇਣਾ ਵੀ ਇਹ ਜੀ ਖੁਸ਼ ਹੋ ਜਾਣ, ਪਹਿਲਾਂ ਖੂਬ ਸ੍ਰੀ। ਤੇ ਫੁਲਕਾ ਗਰਮ ਗਰਮ ਪਕਾ ਕੇ ਜੇ ਰੱਖਣਾ ਤੇ ਥੋੜਾ ਜਿਹਾ ਘਿਓ ਦੇ ਉੱਪਰ ਰੱਖ ਦੇਣਾ ਵੀ ਇਹਨੇ ਜੀ ਖੁਸ਼ ਹੋ ਜਾਵੇ ਆਦਮੀ, ਪਹਿਲਾਂ ਖੂਬ ਸ੍ਰੀ। ਪਰ ਆਦਮੀ ਵੀ ਅਜੀਬ ਕਿਸਮ ਦਾ, ਸਾਰੀ ਕੋਈ ਨੌਕਰ ਚਾਕਰ ਦੋ ਚਾਰ ਦਸ ਦਿਨ ਸੇਵਾ ਕਰੇ ਆਦਮੀ ਉਹਦੇ ਤੇ ਖੁਸ਼ ਹੋ ਜਾਂਦਾ। ਜੋ ਜੀਵਨ ਸੰਗਨੀ ਏ, ਜੀਵਨ ਸਾਥੀ ਏ, ਸਾਰੀ ਉਮਰ ਵਿਚਾਰੀ ਜ਼ੋਰ ਲਾਂਦੀ ਰਹਿੰਦੀ ਏ ਜੀ ਖਾਣਾ ਠੀਕ ਬਣ ਗਿਆ, ਅਸੀਂ ਠੀਕ ਹੀ ਬਣ ਗਿਆ, ਪਹਿਲਾਂ ਖੂਬ ਸ੍ਰੀ। ਇਉਂ ਸਾਰੀ ਉਮਰ ਜਿਹੜੀ ਸੇਵਾ ਕਰਦੀ ਏ ਉਹਦੇ ਵੱਲ ਜਦੋਂ ਵੀ ਦੇਖਣਾ ਨਫ਼ਰਤ ਨਾਲ ਦੇਖਣਾ, ਕਿਰਨਾ ਨਾਲ ਦੇਖਣਾ, ਪਹਿਲਾਂ ਖੂਬ ਸ੍ਰੀ। ਇਸ ਵਾਸਤੇ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਧਰਮ ਦਿਖਾਵੇ ਦਾ ਨਹੀਂ, ਇਸੇ ਲਈ ਉਹ ਦਿਖਾਵੇ ਤੇ ਰੀਝਦਾ ਨਹੀਂ, ਪ੍ਰਸੰਨ ਨਹੀਂ ਹੁੰਦਾ। ਦਿਸਣ ਤੋਂ ਉਹਦਾ ਰਹਿਤ ਧਰਮ ਹੈ, ਕਿਸੇ ਨੂੰ ਕਿਸ ਤਰ੍ਹਾਂ ਦੇ ਰਿਹਾ, ਕਿਸੇ ਨੇ ਕਦੇ ਦੇਖਿਆ, ਕਿਸੇ ਨੂੰ ਉਹਨੇ ਕਦੋਂ ਦੇ ਦਿੱਤਾ, ਕਿਸੇ ਨੇ ਦੇਖਿਆ ਹੈ ਨਹੀਂ ਦੇਖਿਆ। ਪਰ ਇੱਕ ਮਨੁੱਖ ਹੈ, ਜਦੋਂ ਉਹਦੇ ਕਦਮਾਂ ਵਿਚ ਕਿਤੇ ਮੱਥਾ ਟੇਕਣ ਲੱਗੇ, ਜੇ ਤੇ ਪੈਸਾ ਦੋ ਪੈਸੇ ਟੇਕੇ ਤੇ ਫਿਰ ਤੇ ਹੌਲੀ ਜੀ ਟੇਕਦਾ, ਜੇ ਕਿਤੇ ਇੱਕ ਰੁਪਏ ਦਾ ਨੋਟ ਟੇਕਣਾ ਹੋਵੇ ਤੇ ਦੂਰੋਂ ਹੱਥ ਵਿਚ ਉਥੋਂ ਹੀ ਚੱਲ ਪੈਗਾ, ਦਰਵਾਜ਼ੇ ਕੋਲੋਂ ਹੱਥ ਵਿਚ ਲਟਕਾਉਂਦਿਆਂ ਹੋਇਆ, ਇਹ ਵੱਡੀਆਂ ਉਂਗਲੀਆਂ ਵਿਚ ਬਈ ਲੋਕ ਦੇਖਣ ਮੈਂ ਪੌਂਡ ਮੱਥਾ ਟੇਕ ਰਿਹਾ, ਪਹਿਲਾਂ ਖੂਬ ਸ੍ਰੀ। ਉਹ ਤੇ ਦੇਖਦਾ ਨਹੀਂ, ਉਹ ਤੇ ਤੱਕਦਾ ਨਹੀਂ, ਮਗਰ ਮਨੁੱਖ ਜੇ ਵਾਪਸ ਕਰਦਾ ਕੁਝ ਦਿਖਾ ਕੇ ਕਰਦਾ। ਅਦ੍ਰਿਸ਼ ਧਰਮ ਉਹਦਾ ਧਰਮ ਦਿਸਣ ਤੋਂ ਰਹਿਤ ਹੈ, ਨਜ਼ਰ ਨਹੀਂ ਆਉਂਦਾ, ਦਿਖਾਵੇ ਤੋਂ ਰਹਿਤ। ਭਾਵ ਉਹਦਾ ਜੋ ਧਰਮ ਹੈ ਉਹ ਦਿਖਾਵੇ ਤੋਂ ਰਹਿਤ ਧਰਮ ਹੈ।
ਸਰਬਾ ਪਰਨਾਡ
ਇਹ ਇਕੱਠਾ ਪਾਠ ਉਚਾਰਨ ਕੀਤਾ ਜਾਵੇਗਾ, ਪਰਨਾਡ ਹੈ ਤੇ ਨਾਨੇ ਦਾ ਜਿਹੜਾ ਕੰਨਾ ਹੈ ਉਹਦੇ ਵਿਚੋਂ ਐੜਾ ਨਿਕਲੇਗਾ, ਇਹ ਸੰਸਕ੍ਰਿਤ ਦੀ ਵਿਚਾਰਧਾਰਾ ਦੇ ਮੁਤਾਬਿਕ ਸਮਝਿਆ ਜਾਂਦਾ। ਪਰ ਇਹਦਾ ਇਹ ਮਤਲਬ ਨਹੀਂ ਕਿ ਗੁਰੂ ਮਹਾਰਾਜ ਨੇ ਕਿਸੇ ਭਾਸ਼ਾ ਦੀ ਕਾਪੀ ਕੀਤੀ ਏ, ਨਕਲ ਕੀਤੀ ਏ। ਇਹ ਉਹਨਾਂ ਦਾ ਆਪਣਾ ਵਿਚਾਰ, ਆਪਣਾ ਤਰੀਕਾ ਹੈ, ਕਿਤੇ ਕਿਤੇ ਪਰਸ਼ੀਅਨ ਨੂੰ संस्कृत नू अरबी नू कठिया भी कर दिता है। हजूर फरमांदे ने सरबा परनाड है, सारे जितने अपहरण जेवर ने उना दा आसरा है, भाव सार जेवर नू सुंदरता दा प्रतीक मनिया गया है। ताहिए ते बीबियां जेवरां दी मंग कर दिया ने लखो श्री वाह। जेड़ा गुरु ने जेवर बख्शिया है ओ ते किसे विरले बीबी ने गल विच पाया होवेगा। जब जी साहब जे मैं इत्थे हुणे अपणियां भैणां मावां तो पुछां भी किन्नियां कि नू याद है जब जी साहब, तो कहणगीआं इह किवें पुछण लग गया। लखो श्री वाह। जेड़ा गुरु ने जेवर बख्शिया है नाम सच्चे का गहना, नाम वाहिगुरु दा गुरु दी बाणी असल जेवर है, जिस तों सिख दूर जा रहे है।